ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤ ਪਾਵਨ ਭਗਤ ਬਚਲ ਕਿਰਪਾ ਨਿਧਾਨ ਅਨਾਥਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਗਰੀਬਨਵਾਜ ਦਇਆ ਨਿਧ ਅੰਤਰਯਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਿੱਥੇ ਆਪ ਜੀ ਨੇ ਦਰਸ਼ਨ ਪਰਸੇ ਹਨ, ਜਿਨ੍ਹਾਂ ਦੇ ਦਰਸ਼ਨਾਂ ਦਾ ਮਹਾਨ ਪੁੰਨ ਮਹਾਨ ਫਲ ਇੱਕ ਵਿਦਵਾਨ ਕਵੀ ਪੰਡਿਤ ਨਿਹਾਲ ਸਿੰਘ ਜੀ ਨੇ ਲਿਖਿਆ ਹੈ, ਦਰਸ਼ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਜਨਮਾਂ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ ਵਿੱਚ ਬਦਲ ਜਾਂਦੇ ਨੇ। ਇਤਨਾ ਵੱਡਾ ਮਹਾਤਮ ਹੈ ਸਤਿਗੁਰਾਂ ਦੇ ਦਰਸ਼ਨਾਂ ਦਾ। ਸਤਿਗੁਰਾਂ ਦੇ ਦਰਸ਼ਨ ਪਰਸਦੇ ਹੋ, ਉੱਥੇ ਨਾਲ ਸਤਿਗੁਰਾਂ ਦਾ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਸਰਵਣ ਕਰਦੇ। ਭਾਈ ਦਇਆ ਸਿੰਘ ਜੀ ਗੁਰਮਤਿ ਸਿਧਾਂਤ ਦਾ ਨਿਰਣਾ ਕਰਕੇ ਦੱਸ ਰਹੇ ਨੇ ਕਿ ਗੁਰਸਿੱਖ ਵਾਸਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਉੱਠਣਾ, ਔਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਸਿਮਰਨ ਕਰਨਾ, ਗੁਰਬਾਣੀ ਪੜ੍ਹਨੀ, ਗੁਰਬਾਣੀ ਦੀ ਵਿਚਾਰ ਕਰਨੀ, ਔਰ ਦਿਨ ਚੜਿਆਂ ਜਿੱਥੇ ਆਪਣੇ ਕਾਰ ਵਿਹਾਰ ਕਰਨੇ ਨੇ ਉਹਨਾਂ ਕਾਰਾਂ ਵਿਹਾਰਾਂ ਦੇ ਨਾਲ ਨਾਲ ਸਿਮਰਨ ਸਾਧਨਾ ਕਰਨੀ। ਔਰ ਇਹ ਵੀ ਬਚਨ ਕਿਹਾ ਕਿ ਸ਼ਰਵਣ ਮਰਨ ਤੇ ਨਿਧਿਆਸਨ ਤੇ ਸਾਕਸ਼ਾਤਕਾਰ ਦੇ ਸਮੇਂ ਜਦੋਂ ਇਹਨਾਂ ਚਾਰਾਂ ਪੜਾਵਾਂ ਵਿੱਚੋਂ ਲੰਘਣਾ, ਸਿਮਰਨ ਨਹੀਂ ਛੱਡਣਾ। ਸਰਵਣ ਦੇ ਸਮੇਂ ਵੀ ਸਿਮਰਨ ਨਹੀਂ ਛੱਡਣਾ, ਸਿਮਰਨ ਕਰੀ ਜਾਣਾ, ਨਾਮ ਜਪੀ ਜਾਣਾ, ਔਰ ਨਿਧਿਆਸਨ ਸਮੇਂ ਵੀ ਨਾਮ ਦੀ ਕਮਾਈ ਕਰੀ ਜਾਣੀ ਹੈ, ਨਾਮ ਜਪੀ ਜਾਣਾ। ਇਸੇ ਤਰ੍ਹਾਂ ਜਦੋਂ ਸਾਕਸ਼ਾਤਕਾਰ ਹੋ ਜਾਂਦਾ ਹੈ ਉਦੋਂ ਵੀ ਹਾਲਾਂਕਿ ਭਾਵੇਂ ਲੋੜ ਨਹੀਂ ਰਹਿੰਦੀ ਸਿਮਰਨ ਦੀ, ਨਾਮ ਜਪਣ ਦੀ, ਪਰ ਜਿਹੜਾ ਗੁਰਸਿੱਖ ਹੈ ਜਦੋਂ ਸਾਕਸ਼ਾਤਕਾਰ ਹੋ ਜੇ ਉਦੋਂ ਵੀ ਨਾਮ ਦਾ ਸਿਮਰਨ ਨਾ ਛੱਡੇ, ਕਿਉਂਕਿ ਗੁਰਮਤਿ ਦਾ ਜਿਹੜਾ ਗਿਆਨ ਹੈ ਇਹ ਭਗਤੀ ਨਾਲ ਮਿਲਿਆ ਹੋਇਆ। ਜਿੱਥੇ ਸਾਕਸ਼ਾਤਕਾਰ ਦੀ ਪੰਗਤੀ ਗੁਰੂ ਨਾਨਕ ਸਾਹਿਬ ਨੇ ਕਹੀ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਉੱਥੇ ਉਸ ਪੰਗਤੀ ਤੋਂ ਪਹਿਲਾਂ ਮਹਾਰਾਜ ਜੀ ਨੇ ਭਗਤੀ ਦੀ ਗੱਲ ਵੀ ਕੀਤੀ ਹੈ, ਜੋ ਤੁਧ ਭਾਵੈ ਸਾਈ ਭਲੀਕਾਰ। ਇਹ ਭਗਤੀ ਹੈ, ਭਾਣੇ ਵਿੱਚ ਰਹਿਣਾ। ਭਗਤੀ ਜਿਹੜੀ ਹੈ ਉਹ ਨਹੀਂ ਤਿਆਗਣੀ ਗੁਰਸਿੱਖ ਨੇ, ਭਗਤੀ ਦੁਆਰਾ ਸਾਕਸ਼ਾਤਕਾਰ ਹੋਣਾ ਚਾਹੀਦਾ ਹੈ। ਕੇਵਲ ਗ੍ਰੰਥਾਂ ਨੂੰ ਪੜ੍ਹ ਕੇ, ਸ਼ਾਸਤਰਾਂ ਨੂੰ ਪੜ੍ਹ ਕੇ ਫੋਕਾ ਜਾਂ ਸੁੱਕਾ ਗਿਆਨ ਪ੍ਰਾਪਤ ਕਰ ਲੈਣਾ ਉਹ ਨਾ ਕਾਫੀ ਹੈ। ਭਗਤੀ ਕਰਕੇ ਜਿਹੜਾ ਗਿਆਨ ਅੰਦਰ ਉਤਪੰਨ ਹੁੰਦਾ ਹੈ ਉਹੀ ਗਿਆਨ ਗੁਰੂ ਸਾਹਿਬ ਨੇ ਗੁਰਮਤਿ ਚ ਪ੍ਰਵਾਨ ਕੀਤਾ ਹੈ, ਉਹਨੂੰ ਤਤਵ ਗਿਆਨ ਕਹਿੰਦੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ अपने जीवन ते रसना दे कल्याण निमित समूह माई भाई आखिए जी सतनाम
श्री वाहे गुरु साहिब जी
सतनाम
श्री वाहे गुरु साहिब जी चौपाई श्रवण मनन निधि आसन पाछे
श्रवण मनन ते निध्यासन तो बाद भी ये अवस्थावां ने पहला सुनना फिर मनना फिर निध्यासन करना इन्हां अवस्थावां विच नाम सिमरन नहीं त्यागना गुरसिख ने नाम की सहायता नाल रखनी कहिंदे भाई सरवण मनन ते निध्यासन तो पिछों
प्रभ पाणा पुन माने आछे
परमेश्वर दा जेड़ा पाणा है उनु भली कतरकार करके सत करके मिठा करके मन्ने भाई दया सिंह जी कहिंदे गुरसिख जिथे सरवण मनन ते निध्यासन करे उथे इन्हां तो बाद फिर परमेश्वर दे पाणे नु भी मिठा करके मन्ने अकाल पुरख दा जेड़ा पाणा है उनु सत करके उदी रजा विच रहना ओदी रजा विच राजी रहना इस तरह की अवस्था बना के रखे
साखियात की तुक के नेरे
गुरु नानक साहब जी ने साक्षात्कार दियां पंक्तियां जपजी साहब दे विच उचारण कीतियां ने जिथे गुरुदेव ने ए चार वेरी उचारण कीता तू सदा सलामत निरंकार चार बारी पंक्ति जपजी साहब दे विच आउंदी बिलकुल एदे नेड़े इस तो पहला
चार ही थान कही चौह बेरे
चार ही बारी ए पंक्ति महाराज जी ने उचारण कीती है जो तुद पावे साई पलीकार जिथे चार बारी लिखिया ना तू सदा सलामत निरंकार उथे चार ही बार इस तो पहला ए पंक्ति आउंदी जो तुद पावे साई पलीकार ए भाणे दी पंक्ति है ए परमेश्वर दे भाणे च रहना हे प्रभु जो तेनू पाउंदा है उही साडे वास्ते पला जो तेनू चंगा लगदा उही साडे वास्ते पला ए चार ही वार पंक्ति महाराज गुरु नानक साहब जी ने उचारण कीती है
श्रुत में महावाक जिम चार
चार महावाक कन्ना दे विच सुनाए जांदे हन
तिम जप जी मैं चार उचार
श्रुति नाम वेदां दा है जिवें वेदां दे विच चार महावाक सुनाए जांदे ने इस तरह जपजी साहब दे विच चार महावाक ही हन जो चार वेरी ए पंक्ति महाराज जी ने तू सदा सलामत निरंकार उचारण कीती है
मिलियो भगत सो ज्ञान बखाना
पर वेदां दे विच जेड़े चार महावाक ने उन्हां नाल भगती दा जिक्र नहीं आउंदा ओ कल्ला फोका खुशक जिहा ज्ञान हुंदा है जिथे चार वेद महावाक ए कहिंदे ने तत् तवंग असी अहं ब्रह्म अस्मि अथोने ब्रह्म जग्यासा जा अयंग आत्मा उथे केवल चार जेडे महावाक वेदा दे उचारण कीते गए ने खुशक ने ओ कला खुशक ज्ञान है उन्हां नाल भगती दा जिक्र नहीं आउंदा पर सतगुरु जी ने जपजी साहब दे अंदर जेडे चार महावाक उचारण कीते ने इन्हां दे नाल सतगुरां ने भगती दी मिश्री बनाई है इहदे नाल इह कला प्योर ज्ञान नहीं है इस ज्ञान दे नाल भगती दी मिश्री मिलाई हुण जे सीधा खुशक घिओ सीधा घिओ किसे नूं खंघ लगी होवे अतिसार लगे होण उहनूं देसी घिओ दे दिओ मरेगा ही ना पर उसे खंघ दे रोग नूं निवृत करन वास्ते जे उसे घिओ च मिश्री मिला के खवा दिओ ते उहदा रोग कट्टिया जांदा है इसे तरह ज्ञान सतगुरां ने आत्मा दा ही दित्ता है पर इहदे नाल सतगुरां ने भगती दी मिश्री मिला के ज्ञान दिता है तां जो जिहड़ा मनुख दे अंदर हंकार दी विरती है उह हंकार दा कफ दा रोग है उह रोग भी इहदे हिरदे चो निवृत हो जाए इस करके महाराज जी ने इस ज्ञान दे नाल भगती दित्ती है
कल मैं केवल नै शुभ जाना
कलयुग दे विच खालसा जी भगती मुख है पहले युगां दे विच कला ज्ञान किसे नूं दे दिंदे सी उस ज्ञान दे नाल ओह मुक्त हो जांदे सन पर कलयुग दे विच तां कला ज्ञान किसे नूं दे दिओ हंकारी पहला ही ने हो मैं उन्हां अंदर पहला ही है ਦੂਜਾ ਉਹਨਾਂ ਨੂੰ ਕਹਿ ਦਿਓ ਤੂੰ ਤਾਂ ਰੱਬ ਹੈ, ਤੂੰ ਤਾਂ ਆਤਮਾ ਹੈ, ਮੈਂ ਹੀ ਰੱਬ ਹਾਂ, ਇੱਦਾਂ ਚਿੰਤਨ ਕਰ। ਫਿਰ ਉਹ ਤਾਂ ਹੋਰ ਹੋਮੈ ਕਰੇਗਾ, ਹੋਰ ਹੰਕਾਰ ਕਰੇਗਾ। ਇਸ ਕਰਕੇ ਕਲਯੁਗ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ, ਦਇਆ ਕਰਕੇ, ਇਸ ਗਿਆਨ ਦੇ ਨਾਲ ਭਗਤੀ ਮਿਲਾ ਕੇ ਦਿੱਤਾ ਹੈ।
ਸ਼ੁਭ ਗਤ ਤੋਂ ਕੋਈ ਨਰ ਪਾਵੇ,
ਕੋਈ ਵਿਰਲਾ ਮਨੁੱਖ ਹੀ ਇਸ ਸ਼ੁਭ ਗਤੀ ਨੂੰ ਪ੍ਰਾਪਤ ਕਰਦਾ ਹੈ।
ਸੁਨ ਬ੍ਰਹਮ ਗਿਆਨ ਬਿਗੜ ਬਹੁ ਜਾਵੇ,
ਕੋਈ ਵਿਰਲਾ ਵਿਰਲਾ ਤਾਂ ਉਸ ਜਿਹੜਾ ਵੇਦਾਂ ਦਾ ਮਹਾਂਵਾਕਾਂ ਦਾ ਗਿਆਨ ਹੈ ਉਹਨੂੰ ਸੁਣ ਕੇ ਕੋਈ ਵਿਰਲਾ ਹੀ ਸ਼ੁਭ ਗਤੀ ਨੂੰ ਪ੍ਰਾਪਤ ਕਰਦਾ, ਨਹੀਂ ਤਾਂ ਬਹੁਤੇ ਵਿਗੜ ਹੀ ਜਾਂਦੇ ਨੇ। ਅਕਸਰ ਬਹੁਤ ਸਾਰੇ ਵੇਦਾਂਤੀ ਜਿਨ੍ਹਾਂ ਨੇ ਫੋਕਾ ਵੇਦਾਂਤ ਪੜਿਆ ਹੁੰਦਾ ਨਾ, ਉਹ ਪਰਸਟੇ ਹੋਏ ਨਜ਼ਰ ਆਉਂਦੇ ਨੇ, ਆਪਣੇ ਨਿਸ਼ਚੇ ਤੋਂ ਪਰਸਟੇ ਹੋਏ ਨਜ਼ਰ ਆਉਂਦੇ ਨੇ, ਵਿਕਾਰੀ ਬਣ ਕੇ ਸੰਸਾਰ ਵਿੱਚ ਫਿਰਦੇ ਦਿਸਦੇ ਨੇ, ਕਿਉਂਕਿ ਇਕੱਲਾ ਫੋਕਾ ਗਿਆਨ ਹੁੰਦਾ। ਇਸ ਕਰਕੇ ਕਹਿੰਦੇ ਇਸ ਫੋਕੇ ਗਿਆਨ ਦੇ ਨਾਲ ਬਹੁਤੇ ਇਨਸਾਨ ਵਿਗੜ ਜਾਂਦੇ ਹਨ।
ਜਾਂ ਤੇ ਰੁੱਖੋ ਗਿਆਨ ਨਾ ਭੰਨਿਓ,
ਇਸ ਕਰਕੇ ਸਤਿਗੁਰੂ ਜੀ ਨੇ ਰੁੱਖਾ ਗਿਆਨ ਨਹੀਂ ਉਚਾਰਨ ਕੀਤਾ, ਕੇਵਲ ਸੁੱਕਾ ਗਿਆਨ ਨਹੀਂ ਦਿੱਤਾ।
ਜੈ ਕਹਿ ਕਹਿਓ ਭਗਤ ਕੇ ਸਨਿਓ,
ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਿਗੁਰਾਂ ਨੇ ਗਿਆਨ ਦਿੱਤਾ ਹੈ ਉੱਥੇ ਉੱਥੇ ਨਾਲ ਸਤਿਗੁਰਾਂ ਨੇ ਭਗਤੀ ਦਾ ਜ਼ਿਕਰ ਜ਼ਰੂਰ ਕੀਤਾ। ਜਿੱਥੇ ਵੀ ਮਹਾਰਾਜ ਜੀ ਨੇ ਗਿਆਨ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਉੱਥੇ ਉਸ ਗਿਆਨ ਦੇ ਨਾਲ ਨਾਲ ਭਗਤੀ ਦੀ ਗੱਲ ਜ਼ਰੂਰ ਕੀਤੀ ਹੈ। ਇਹ ਵਾਰ ਵਾਰ ਮਹਾਰਾਜ ਜੀ ਨੇ ਕਿਹਾ ਕਿ ਭਾਈ ਬਿਨਾਂ ਭਗਤੀ ਤੋਂ ਨਹੀਂ ਤਰਿਆ ਜਾਣਾ, ਬਿਨਾਂ ਭਗਤੀ ਤੋਂ ਗਿਆਨ ਨਹੀਂ ਉਪਜਣਾ, ਭਗਤੀ ਕਰਕੇ ਹੀ ਹਿਰਦੇ ਵਿੱਚ ਗਿਆਨ ਦੀ ਉਤਪਤੀ ਹੋਣੀ ਹੈ। ਇਹ ਵਾਰ ਵਾਰ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਕਿਹਾ ਹੈ,
ਅਹੰ ਬ੍ਰਹਮਸਮੀ ਵਹਿਰ ਨਾ ਗਾਵੋ।
ਕਦੇ ਵੀ ਤੁਸੀਂ ਆਪਣੀ ਜ਼ੁਬਾਨ ਤੋਂ ਇਹ ਨਹੀਂ ਕਹਿਣਾ ਬਾਹਰੋਂ ਕਿ ਮੈਂ ਰੱਬ ਹਾਂ, ਮੈਂ ਪ੍ਰਮਾਤਮਾ। ਵੇਦਾਂਤੀ ਅਕਸਰ ਕੀ ਕਰਦੇ ਨੇ, ਉਹ ਕਹਿੰਦੇ ਮੈਂ ਹੀ ਬ੍ਰਹਮ ਹਾਂ, ਏਦਾਂ ਜ਼ੁਬਾਨ ਤੋਂ ਵੀ ਕਹਿੰਦੇ ਨੇ। ਉਹਨਾਂ ਦੀ ਜ਼ੁਬਾਨ ਤੇ ਤਾਂ ਇਹ ਗੱਲ ਹੁੰਦੀ ਹੈ ਪਰ ਅੰਦਰ ਇਹ ਗੱਲ ਨਹੀਂ ਹੁੰਦੀ। ਮਹਾਰਾਜ ਜੀ ਭਾਈ ਦਇਆ ਸਿੰਘ ਜੀ ਕਹਿੰਦੇ ਸਿੱਖੋ, ਤੁਸੀਂ ਅਹੰ ਬ੍ਰਹਮਸਮੀ ਦਾ ਜਿਹੜਾ ਗਿਆਨ ਹੈ ਕਿ ਮੈਂ ਹੀ ਬ੍ਰਹਮ ਹਾਂ, ਇਹ ਆਪਣੀ ਜ਼ੁਬਾਨ ਤੋਂ ਨਹੀਂ ਕੇਵਲ ਕਥਨ ਕਰਨਾ, ਕੇਵਲ ਜ਼ੁਬਾਨ ਤੋਂ ਨਹੀਂ ਬੋਲਣਾ।
ਇਹ ਬ੍ਰਿਤੀ ਹੀਰੇ ਵਿਖੇ ਟਿਕਾਵੋ,
ਬ੍ਰਿਤੀ ਹੈ ਕਿ ਮੈਂ ਬ੍ਰਹਮ ਹਾਂ, ਇਹ ਤੁਸੀਂ ਆਪਣੇ ਹਿਰਦੇ ਚ ਗਿਆਨ ਰੱਖਣਾ, ਬਾਹਰੋਂ ਜ਼ੁਬਾਨ ਤੋਂ ਕਹਿਣ ਦੀ ਲੋੜ ਨਹੀਂ ਹੈ। ਅਹੰ ਬ੍ਰਹਮ ਦਾ ਜਿਹੜਾ ਗਿਆਨ ਹੈ ਇਹ ਕੇਵਲ ਆਪਣੇ ਹਿਰਦੇ ਚ ਟਿਕਾ ਕੇ ਰੱਖਣਾ, ਅੰਦਰੋਂ ਇਹ ਗਿਆਨ ਹੋਵੇ ਕਿ ਮੈਂ ਪ੍ਰਮਾਤਮਾ ਦੀ ਅੰਸ਼ ਹਾਂ, ਬਾਹਰ ਜ਼ੁਬਾਨ ਤੋਂ ਕਹਿਣ ਦੀ ਲੋੜ ਨਹੀਂ ਹੈ। ਜ਼ੁਬਾਨ ਤੋਂ ਨਾ ਕਹਿੰਦਾ ਫਿਰੇ ਕਿ ਮੈਂ ਰੱਬ ਹਾਂ, ਮੈਂ ਪ੍ਰਮਾਤਮਾ ਹਾਂ, ਅੰਦਰ ਇਹ ਗਿਆਨ ਰੱਖੇ ਕਿ ਮੈਂ ਪ੍ਰਮਾਤਮਾ ਦੀ ਅੰਸ਼ ਹਾਂ, ਪਰਮੇਸ਼ਰ ਦੀ ਅੰਸ਼ ਹਾਂ, ਪਰ ਆਪਣੇ ਮੂੰਹ ਤੋਂ ਕਦੇ ਇਸ ਤਰ੍ਹਾਂ ਦਾ ਬੋਲ ਨਾ ਬੋਲੇ।
ਬਾਹਰ ਪ੍ਰਭ ਕੇ ਦਾਸ ਉਚਾਰੋ,
ਬਾਹਰੋਂ ਆਪਣੀ ਰਸਨਾ ਤੋਂ ਕੀ ਕਹਿਣਾ, ਹੇ ਪ੍ਰਭੂ ਮੈਂ ਤੇਰਾ ਦਾਸ ਹਾਂ, ਮੈਂ ਤੇਰਾ ਸੇਵਕ। ਅੰਦਰ ਇਹ ਗਿਆਨ ਰੱਖੇ ਕਿ ਮੈਂ ਬ੍ਰਹਮ ਦੀ ਅੰਸ਼ ਹਾਂ, ਅਹੰ ਬ੍ਰਹਮ ਦਾ ਗਿਆਨ ਅੰਦਰ ਰੱਖੇ, ਪਰ ਜ਼ੁਬਾਨ ਤੇ ਦਾਸਾ ਭਾਵ ਹੋਵੇ। ਜ਼ੁਬਾਨ ਤੋਂ ਕਹੇ ਕਿ ਹੇ ਪ੍ਰਭੂ ਤੂੰ ਸਵਾਮੀ ਹੈ, ਮੈਂ ਤੇਰਾ ਸੇਵਕ ਹਾਂ, ਤੂੰ ਠਾਕਰ ਤੁਮ ਪਹਿ ਅਰਦਾਸ, ਹੇ ਪ੍ਰਭੂ ਤੂੰ ਮੇਰਾ ਠਾਕੁਰ ਹੈ ਔਰ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਨ ਵਾਲਾ ਅਰਦਾਸੀਆ ਸੇਵਕ ਹਾਂ, ਤੂੰ ਮੇਰਾ ਸਵਾਮੀ ਹੈ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਘੜ ਕੇ ਗੋਲੇ, ਹੇ ਪ੍ਰਭੂ ਮੈਂ ਤੇਰੇ ਘਰ ਦਾ ਗੋਲਾ ਹਾਂ। ਜ਼ੁਬਾਨ ਤੋਂ ਇਹ ਮਨ ਦੇ ਵਿੱਚ ਗਿਆਨ ਹੋਵੇ ਕਿ ਅਸੀਂ ਰਾਮ ਦੀ ਅੰਸ਼ ਹਾਂ, ਪਰ ਜ਼ੁਬਾਨ ਤੋਂ ਕਦੇ ਪ੍ਰਗਟ ਨਾ ਕਰੇ, ਜ਼ੁਬਾਨ ਤੋਂ ਦਾਸ ਬਣ ਕੇ ਰਹੇ, ਸੇਵਕ ਬਣ ਕੇ ਰਹੇ, ਹੇ ਪ੍ਰਭੂ ਮੈਂ ਤੇਰੇ ਦਰ ਦਾ ਸੇਵਕ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤਲਾ ਆਇਆ ਤਿਤ ਲਾਗਾ। ਜ਼ੁਬਾਨ ਦੇ ਉੱਤੋਂ ਕੇਵਲ ਦਾਸਾ ਭਾਵ ਹੋਵੇ, ਜ਼ੁਬਾਨ ਤੋਂ ਕਦੇ ਨਹੀਂ ਕਹਿਣਾ ਮੈਂ ਰੱਬ ਹਾਂ, ਮੈਂ ਬ੍ਰਹਮ ਹਾਂ। ਜੇ ਇਹ ਗਿਆਨ ਹੋ ਆਇਆ ਨਾ ਹਿਰਦੇ ਚ ਰੱਖਣਾ, ਇਹਨੂੰ ਆਪਣੇ ਅੰਦਰ ਸਮੋ ਕੇ ਰੱਖਣਾ, ਜੁਬਾਨ ਤੋਂ ਇਹ ਗੱਲ ਨਹੀਂ ਕਹਿਣੀ, ਜੁਬਾਨ ਤੋਂ ਪ੍ਰਭੂ ਦਾ ਦਾਸ ਬਣ ਕੇ ਉਚਾਰ ਕੇ ਰੱਖਣਾ ਹੈ।
ਸੰਤਨ ਵਿਖੇ ਭਾਉ ਕੋ ਧਾਰੋ,
ਔਰ ਜਿਹੜੇ ਸੰਤ ਜਨ ਨੇ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਉਹਨਾਂ ਦੇ ਨਾਲ ਪ੍ਰੇਮ ਰੱਖਣਾ, ਸੰਤ ਜਨਾਂ ਦੇ ਨਾਲ ਪ੍ਰੇਮ ਦੀ ਬਿਰਤੀ ਰੱਖਣੀ ਹੈ।
ਜਿਉਂ ਕਿਉਂ ਸ਼ਕਤ ਮਹਿਤ ਕੋ ਧਾਰੋ,
ਜਿਵੇਂ ਕਿਵੇਂ ਜਿਹੜੀ ਵੀ ਸ਼ਕਤੀ ਹੋਵੇ ਉਸ ਸ਼ਕਤੀ ਨੂੰ ਆਪਣੇ ਹਿਰਦੇ ਵਿਚ ਸਮੋ ਕੇ ਰੱਖਣਾ ਹੈ।
ਤਿਉਂ ਤਿਉਂ ਛਿਮਾ ਅਜਰ ਕੋ ਜਰੋ,
ਜਿਵੇਂ ਤੁਹਾਡੇ ਚ ਸ਼ਕਤੀ ਆਉਂਦੀ ਚਲੀ ਜਾਏ ਤਿਵੇਂ ਤਿਵੇਂ ਤੁਸੀਂ ਛਿਮਾ ਦੀ ਬਿਰਤੀ ਰੱਖਣੀ ਔਰ ਅਜਰ ਨੂੰ ਜਰਨ ਦੀ ਅਵਸਥਾ ਰੱਖਣੀ, ਅਜਰ ਨੂੰ ਜਰਨ ਦੀ ਸ਼ਕਤੀ ਰੱਖਣੀ ਹੈ। ਇਹੀ ਗੁਰਮਤ ਦਾ ਸਿਧਾਂਤ ਹੈ।
ਔਰ ਮੈਂ ਨਭ ਅੰਗੁਸ਼ਟ ਪ੍ਰਮਾਨ,
ਹਿਰਦੇ ਵਿਚ ਜਿਹੜਾ ਪ੍ਰਮਾਤਮਾ ਹੈ ਉਹ ਆਕਾਸ਼ ਵਾਂਗੂ ਨਭ ਦੇ ਸਮਾਨ, ਹਿਰਦੇ ਰੂਪੀ ਨਭ ਦੇ ਵਿਚ ਇਕ ਅੰਗੁਸ਼ਟ ਦੇ ਸਮਾਨ ਆਤਮਾ ਦਾ ਨਿਵਾਸ ਹੈ।
ਜੀਵਾਤਮਾ ਕੋ ਬਾਸ ਪਛਾਣ,
ਜੀਵ ਆਤਮਾ ਦਾ ਜਿਹੜਾ ਨਿਵਾਸ ਹੈ ਉਹ ਸਾਡੇ ਹਿਰਦੇ ਦੇ ਵਿਚ ਹੈ, ਇਕ ਅੰਗੁਸ਼ਟ ਦੇ ਸਮਾਨ ਉਹ ਸਾਡੇ ਹਿਰਦੇ ਵਿਚ ਜੀਵਾਤਮਾ ਨਿਵਾਸ ਰੱਖਦੀ ਹੈ।
ਬੁੱਧ ਮੈਂ ਪ੍ਰਤੀਬਿੰਬਤ ਪਾ ਬ੍ਰਹਮ,
ਸਾਡੀ ਜਿਹੜੀ ਬੁੱਧੀ ਹੈ ਉਸ ਬੁੱਧੀ ਦੇ ਵਿਚ ਉਸ ਪ੍ਰਮਾਤਮਾ ਦਾ ਪ੍ਰਤੀਬਿੰਬ ਪੈਂਦਾ ਹੈ।
ਜੜ ਚੇਤਨ ਮਿਲ ਪੇ ਇਕ ਧਰਮ,
ਜੜ ਤੇ ਚੇਤਨ ਦੋਵੇਂ ਮਿਲ ਕੇ ਇਕੋ ਧਰਮ ਦੇ ਹੋ ਜਾਂਦੇ ਨੇ, ਦੋਵੇਂ ਮਿਲ ਕੇ ਇਕ ਰੂਪ ਹੀ ਹੋ ਜਾਂਦੇ ਨੇ, ਜੜ ਬੁੱਧੀ ਤੇ ਚੇਤਨ ਬ੍ਰਹਮ ਦੇ ਧਰਮ ਮਿਲ ਕੇ ਇਕ ਹੀ ਹੋ ਗਏ।
ਮਨ ਸਾਧਨ ਸੰਕਲਪ ਕਰਨ ਕੋ,
ਸਾਡਾ ਜਿਹੜਾ ਇਹ ਮਨ ਹੈ ਇਹ ਸਾਧਨ ਹੈ ਸੰਕਲਪ ਕਰਨ ਦਾ, ਸਾਡਾ ਮਨ ਸੰਕਲਪ ਵਿਕਲਪ ਕਰਦਾ, ਸਾਡੇ ਮਨ ਚ ਫੁਰਨੇ ਕਫੁਰਨੇ ਪੈਦਾ ਹੁੰਦੇ ਨੇ, ਸਾਡਾ ਇਹ ਮਨ ਸੰਕਲਪ ਕਰਨ ਦਾ ਸਾਧਨ ਹੈ।
ਅਤ ਚੰਚਲਤਾ ਕਰੇ ਧਰਨ ਕੋ,
ਬੜਾ ਚੰਚਲ ਹੈ ਇਹ ਮਨ ਜਦੋਂ ਸੰਕਲਪ ਕਰਦਾ ਉਦੋਂ ਇੱਕ ਅੱਖ ਦੇ ਫੋਰ ਦੇ ਵਿਚ ਸੰਕਲਪ ਕਰਦਾ, ਇੱਕ ਖਤਮ ਹੁੰਦਾ ਤੇ ਇੱਕੋ ਅੱਖ ਦੇ ਫੋਰ ਵਿਚ ਦੂਜਾ ਸੰਕਲਪ ਪੈਦਾ ਹੋ ਜਾਂਦਾ, ਇੱਕੋ ਅੱਖ ਦੇ ਫੋਰ ਵਿਚ ਤੀਸਰਾ ਸੰਕਲਪ ਪੈਦਾ ਹੋ ਜਾਂਦਾ। ਏਦਾਂ ਮਨ ਦੇ ਵਿਚ ਸੰਕਲਪ ਦੀ ਜਿਹੜੀ ਬਿਰਤੀ ਹੈ ਫੁਰਨਿਆਂ ਕਫੁਰਨਿਆਂ ਦੀ ਬਿਰਤੀ ਆ ਉਹ ਚੱਲਦੀ ਰਹਿੰਦੀ ਹੈ।
ਰਵੀ ਕੇ ਅਗਰ ਤਿਰਵਰਾ ਜੈਸੇ,
ਖਾਲਸਾ ਜੀ ਇਸ ਤਰ੍ਹਾਂ ਚੰਚਲ ਹੈ ਮਨ ਕੇ ਜਿਵੇਂ ਇੱਕ ਤਰਸ਼ੇਣੂ ਹੁੰਦਾ ਨਾ, ਨਿੱਕੇ ਨਿੱਕੇ ਚਮਕਦੇ ਕਿਣਕੇ ਨੂੰ ਤਰਸ਼ੇਣੂ ਕਹਿੰਦੇ ਨੇ, ਕਹਿੰਦੇ ਉਸ ਤਰਸ਼ੇਣੂ ਦੇ ਸਮਾਨ ਜਿਵੇਂ ਸੂਰਗ ਦੇ ਅੱਗੇ ਤਰਸ਼ੇਣੂ ਚਮਕਦਾ ਹੈ।
ਮਨ ਸਰੂਪ ਸੂਖਮ ਲਖ ਤੈਸੇ,
ਸਾਡੇ ਮਨ ਦਾ ਇਹ ਸਰੂਪ ਹੈ ਬੜਾ ਸੂਖਮ ਹੈ ਔਰ ਬਹੁਤ ਜਿਆਦਾ ਚੰਚਲ ਰੂਪ ਹੈ।
ਇੰਦਰੇ ਗਿਆਨ ਉਪਾਵਨ ਹਾਰੋ,
ਇਹ ਇੰਦਰੀਆਂ ਦੇ ਅੰਦਰ ਗਿਆਨ ਪੈਦਾ ਕਰਨੇ ਵਾਲਾ, ਇੰਦਰੀਆਂ ਨੂੰ ਚੇਸ਼ਟਾ ਦੇਣ ਵਾਲਾ ਹੈ।
ਮਨ ਤੇ ਬਿਨਾ ਨਾ ਅਪਰ ਵਿਚਾਰੋ,
ਸਾਡੀਆਂ ਇੰਦਰੀਆਂ ਦੁਆਰਾ ਜਿਹੜੀ ਬਿਰਤੀ ਬਾਹਰ ਨੂੰ ਜਾਂਦੀ ਹੈ ਉਹ ਮਨ ਦੀ ਜਾਂਦੀ ਹੈ, ਮਨ ਹੀ ਅੱਖਾਂ ਰਾਹੀਂ ਵੇਖਦਾ ਹੈ, ਮਨ ਹੀ ਕੰਨਾਂ ਰਾਹੀਂ ਸੁਣਦਾ ਹੈ। ਕਈ ਵਾਰ ਆਪਾਂ ਬੈਠੇ ਅੱਖਾਂ ਖੁੱਲੀਆਂ ਹੁੰਦੀਆਂ ਸਾਡੇ ਸਾਹਮਣੇ ਕੋਈ ਚੀਜ਼ ਲੰਘ ਜੇ ਤੇ ਕੋਈ ਦੂਜਾ ਪੁੱਛਦਾ ਵੀ ਤੂੰ ਵੇਖਿਆ, ਕਹਿੰਦਾ ਮੇਰਾ ਧਿਆਨ ਨਹੀਂ ਸੀ, ਉਹ ਕਹਿੰਦੇ ਵੇਖਦਾ ਤਾਂ ਉਧਰ ਹੀ ਸੀ, ਕਹਿੰਦਾ ਵੇਖ ਤਾਂ ਰਿਹਾ ਸੀ ਪਰ ਧਿਆਨ ਨਹੀਂ ਸੀ, ਯਾਨੀ ਕਿ ਅੱਖਾਂ ਖੁੱਲੀਆਂ ਹੋਈਆਂ ਵੀ ਨਹੀਂ ਵੇਖਿਆ। ਕਈ ਵਾਰੀ ਕੋਈ ਗੱਲ ਕਹਿੰਦਾ, ਕਹਿੰਦਾ ਵੀ ਦੁਬਾਰਾ ਦੱਸ ਮੈਂ ਸੁਣਿਆ ਨੀ, ਧਿਆਨ ਨਹੀਂ ਸੀ, ਯਾਨੀ ਕਿ ਮਨ ਹੀ ਸੁਣਦਾ ਨਾ, ਫਿਰ ਮਨ ਹੀ ਵੇਖਦਾ। ਕਹਿੰਦੇ ਮਨ ਹੀ ਨਾ ਇੰਦਰੀਆਂ ਦੁਆਰਾ ਵਿਚਰਦਾ ਹੈ।
ਤੁਚ ਕੇ ਸੰਗ ਸਪਰਸ਼ ਹੋਏ ਮਨ,
ਸਾਡੀ ਜਿਹੜੀ ਇਹ ਤਵਚਾ ਹੈ ਚਮੜੀ, ਇਹਦੇ ਨਾਲ ਸਾਡਾ ਮਨ ਜਦੋਂ ਮਿਲਦਾ ਹੈ ਤੇ ਸਾਨੂੰ ਸਪਰਸ਼ ਦਾ ਗਿਆਨ ਹੁੰਦਾ ਹੈ। ਜਦੋਂ ਸਾਡਾ ਮਨ ਚਮੜੀ ਨਾਲ ਮਿਲਦਾ ਹੈ ਤੇ ਸਾਨੂੰ ਸਪਰਸ਼ ਦਾ ਗਿਆਨ ਹੁੰਦਾ ਹੈ।
ਪੰਚੋ ਗਿਆਨ ਉਪਾਵਨ ਤਤ ਛਿਨ,
ਪੰਜਾਂ ਹੀ ਇੰਦਰੀਆਂ ਨੂੰ ਗਿਆਨ ਉਤਪਤ ਹੁੰਦਾ ਜਦੋਂ ਇਹ ਮਨ ਉਹਨਾਂ ਪੰਜਾਂ ਗਿਆਨ ਇੰਦਰੀਆਂ ਦੇ ਨਾਲ ਮਿਲਦਾ ਹੈ।
ਸੁਖ ਪਤ ਮੈਂ ਇਕ ਨਾਰ ਮਜਾਰੇ,
ਜਦੋਂ ਸੁਖੋਪਤੀ ਦੀ ਅਵਸਥਾ ਹੁੰਦੀ, ਗੂੜੀ ਨੀਂਦ ਦੀ ਅਵਸਥਾ ਜਿਹਨੂੰ ਸੁਖੋਪਤੀ ਕਹਿੰਦੇ ਨੇ, ਉਹਦੇ ਵਿਚ ਜਦੋਂ ਇਹ ਚਲਾ ਜਾਂਦਾ ਤੇ ਉਸ ਵਕਤ ਸਾਡੇ ਗਲ ਦੇ ਵਿਚ ਇਕ ਬਹੁਤ ਬਰੀਕ ਨਾੜੀ ਹੁੰਦੀ ਹੈ। ਮਨ ਉਦੋਂ ਵੀ ਹੁੰਦਾ ਪਰ ਸਾਡਾ ਜਿਹੜਾ ਮਨ ਹੈ ਸੁਖੋਪਤੀ ਦੀ ਅਵਸਥਾ ਵਿੱਚ ਉਹ ਜਿਹੜੀ ਨਾੜ ਹੈ ਸਾਡੇ ਗਲੇ ਦੇ ਵਿੱਚ ਉਹਦੇ ਚ ਜਾ ਕੇ ਲਪਟ ਜਾਂਦਾ ਹੈ।
ਨੈ ਸਪਰਸ਼ ਤੁਚ ਸੋ ਤਬ ਤਾਰੇ,
ਉਸ ਵੇਲੇ ਫਿਰ ਸਾਡੀ ਸੁਖੋਪਤੀ ਅਵਸਥਾ ਦੇ ਵਿੱਚ ਕੋਈ ਸਾਨੂੰ ਹੱਥ ਲਾਵੇ ਸਾਨੂੰ ਨੀ ਪਤਾ, ਅਸੀਂ ਗੂੜੀ ਨੀਂਦ ਚ ਪਏ, ਜਾਗਦਿਆਂ ਸਾਨੂੰ ਕੋਈ ਹੱਥ ਲਾਵੇ ਤੇ ਸਾਨੂੰ ਪਤਾ, ਕਿਉਂਕਿ ਮਨ ਸਾਡਾ ਚਮੜੀ ਨਾਲ ਮਿਲਿਆ ਹੁੰਦਾ। ਪਰ ਜਦੋਂ ਸੁਖੋਪਤੀ ਦੀ ਅਵਸਥਾ ਵਿਚ ਗੂੜੀ ਨੀਂਦ ਚ ਲੇਟੇ ਹੋਈਏ, ਉਸ ਵੇਲੇ ਸਾਡਾ ਮਨ ਉਸ ਨਾੜੀ ਚ ਚਿਮੜ ਜਾਂਦਾ ਹੈ, ਉਦੋਂ ਕੋਈ ਹੱਥ ਲਾਵੇ ਸਾਨੂੰ ਨੀ ਪਤਾ ਕਿਹਨੇ ਹੱਥ ਲਾਇਆ ਕਿਹਨੇ ਨਹੀਂ ਲਾਇਆ। ਗੂੜੀ ਨੀਂਦ ਦੇ ਵਿਚ ਮਨ ਜਿਹੜਾ ਹੈ ਸਾਡੀ ਉਸ ਬਰੀਕ ਨਾੜੀ ਦੇ ਵਿਚ ਜਾ ਕੇ ਲਪਟ ਜਾਂਦਾ ਹੈ।
ਲਪਟਿਓ ਰਹਿਤ ਨਾਰ ਕੇ ਮਾਈ,
ਉਸ ਨਾੜ ਦੇ ਵਿਚ ਸਾਡਾ ਜਿਹੜਾ ਮਨ ਹੈ ਉਹ ਜਾ ਕੇ ਲਪਟ ਜਾਂਦਾ ਜਦੋਂ ਸੁਖੋਪਤੀ ਦੀ ਅਵਸਥਾ ਗੂੜੀ ਨੀਂਦ ਦੀ ਅਵਸਥਾ ਹੁੰਦੀ ਹੈ।
ਪ੍ਰਾਪਤ ਤਬੇ ਗਿਆਨ ਕੀ ਨਾਈ,
ਉਸ ਵੇਲੇ ਸਾਨੂੰ ਫਿਰ ਕੋਈ ਗਿਆਨ ਪ੍ਰਾਪਤ ਨਹੀਂ ਹੁੰਦਾ, ਨਾ ਅੱਖਾਂ ਦੁਆਰਾ, ਨਾ ਕੰਨਾਂ ਦੁਆਰਾ, ਨਾ ਨਾਸਕਾਂ ਦੁਆਰਾ, ਨਾ ਚਮੜੀ ਦੁਆਰਾ, ਫਿਰ ਕੋਈ ਵੀ ਗਿਆਨ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਮਨ ਉਸ ਨਾੜੀ ਦੇ ਵਿਚ ਜਾ ਕੇ ਲਪਟ ਗਿਆ ਜਿਹੜੀ ਬਹੁਤ ਬਰੀਕ ਤੇ ਸੂਕਸ਼ਮ ਹੈ।
ਜਾਗ੍ਰਿਤ ਮੈਂ ਸਪਰਸ਼ ਤੁਚ ਹੋਏ,
ਜਦੋਂ ਅਸੀਂ ਜਾਗਦੇ ਹਾਂ ਉਦੋਂ ਅਸੀਂ ਸਪਰਸ਼ ਸਾਨੂੰ ਕੋਈ ਛੂਵੇ ਸਾਨੂੰ ਪਤਾ ਹੁੰਦਾ, ਸਾਨੂੰ ਗਿਆਨ ਹੁੰਦਾ ਵੀ ਸਾਨੂੰ ਕਿਸੇ ਨੇ ਛੂਇਆ ਹੈ।
ਗਿਆਨ ਪਾਏ ਸਭ ਕੋ ਤਬ ਸੋਏ,
ਅੱਖਾਂ ਨਾਲ ਵੇਖਦੇ ਹਾਂ ਤਾਂ ਵੀ ਦਿਸ ਜਾਂਦਾ, ਕਿਉਂਕਿ ਮਨ ਅੱਖਾਂ ਵਿਚ ਮਿਲਿਆ ਹੁੰਦਾ, ਕੰਨਾਂ ਵਿਚ ਮਿਲਿਆ ਹੁੰਦਾ, ਅਸੀਂ ਸੁਣ ਵੀ ਲੈਂਦੇ ਹਾਂ। ਪਰ ਜਦੋਂ ਸੁਖੋਪਤੀ ਦੀ ਅਵਸਥਾ ਗੂੜੀ ਨੀਂਦ ਦੀ ਅਵਸਥਾ ਚ ਮਨ ਤਾਂ ਉਦੋਂ ਵੀ ਰਹਿੰਦਾ, ਪਰ ਮਨ ਉਦੋਂ ਸਾਡੀ ਉਸ ਨਾੜੀ ਵਿਚ ਜਾ ਕੇ ਲਪਟ ਜਾਂਦਾ ਹੈ, ਜਿਸ ਕਰਕੇ ਫਿਰ ਇਹਨੂੰ ਕੋਈ ਗਿਆਨ ਨਹੀਂ ਰਹਿੰਦਾ, ਨਾ ਇਹਨੂੰ ਇਹ ਪਤਾ ਵੀ ਇਹਨੂੰ ਕਿਹਨੇ ਛੂਹੈ, ਨਾ ਇਹਨੂੰ ਇਹ ਪਤਾ ਵੀ ਇਹਦੇ ਲਾਗੇ ਕੌਣ ਬੋਲ ਰਿਹਾ, ਨਾ ਇਹਨੂੰ ਪਤਾ ਵੀ ਇਹਦੇ ਕੋਲ ਕੌਣ ਆਇਆ, ਇਹਨੇ ਵੇਖਿਆ ਤੱਕ ਵੀ ਨਹੀਂ ਹੈ, ਕੋਲ ਭਾਵੇਂ ਕੋਈ ਸੁਗੰਧੀਆਂ ਖਿਲਾਰੀ ਜਾਵੇ ਇਹਨੂੰ ਨਹੀਂ ਪਤਾ ਸੁਗੰਧੀ ਆ ਰਹੀ, ਕਿਉਂਕਿ ਗੂੜੀ ਨੀਂਦ ਵਿਚ ਲੇਟਿਆ ਹੋਇਆ, ਔਰ ਮਨ ਜਿਹੜਾ ਉੱਥੇ ਹੈ ਨਹੀਂ ਇਹਦੀਆਂ ਇੰਦਰੀਆਂ ਦੇ ਨਾਲ, ਜਿਸ ਕਰਕੇ ਫਿਰ ਇਹਨੂੰ ਕਿਸੇ ਵੀ ਪ੍ਰਕਾਰ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ।
ਸੋਮੋ ਪਾਗ ਚੀਰੀਏ ਬਾਰ,
ਖਾਲਸਾ ਜੀ ਜਿਹੜੀ ਉਹ ਨਾੜੀ ਜਿਹਦੇ ਵਿਚ ਮਨ ਲਿਪਟ ਜਾਂਦਾ ਹੈ, ਉਹ ਨਾੜੀ ਕਿਤਨੀ ਬਰੀਕ ਹੈ, ਹੁਣ ਤੁਸੀਂ ਅੰਦਾਜ਼ਾ ਲਾ ਲਓ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਉਦਾਹਰਣ ਦੇ ਰਹੇ ਨੇ, ਕਹਿੰਦੇ ਸਾਡੇ ਸਿਰ ਦਾ ਵਾਲ ਹੁੰਦਾ ਨਾ ਕੇਸ, ਉਸ ਵਾਲ ਨੂੰ 100 ਹਿੱਸੇ ਬਰੀਕ ਕਰ ਲਓ, ਯਾਨੀ ਕਿ ਉਹਨੂੰ ਚੀਰ ਕੇ ਵਾਲ ਨੂੰ 100ਵਾਂ ਹਿੱਸਾ ਬਰੀਕ ਕਰ ਲਓ, ਅੱਖਾਂ ਨਾਲ ਦਿਸੇਗਾ ਵੀ ਨਹੀਂ, ਇੰਨਾ ਜ਼ਿਆਦਾ ਬਰੀਕ ਹੋ ਜਾਏਗਾ। 100ਵਾਂ ਹਿੱਸਾ ਬਰੀਕ ਉਸ ਵਾਲ ਨੂੰ ਕਰ ਦਿਓ, ਇੰਨੀ ਸੂਕਸ਼ਮ ਹੈ ਉਹ ਨਾੜੀ, ਵਾਲ ਨਾਲੋਂ ਵੀ 100 ਹਿੱਸੇ ਬਰੀਕ, ਇਤਨੀ ਬਰੀਕ ਉਹ ਨਾੜੀ ਹੈ।
ਅਸ ਅਤ ਸੂਖਮ ਹੈ ਇੱਕ ਨਾਰ,
ਇਹੋ ਜਿਹੀ ਇੱਕ ਸੂਕਸ਼ਮ ਨਾੜੀ ਹੈ ਉਹ, ਜਿਸ ਸੂਕਸ਼ਮ ਨਾੜੀ ਦੇ ਵਿੱਚ ਉਹ ਮਨ ਜਾ ਕੇ ਲਪਟ ਜਾਂਦਾ ਹੈ।
ਸੁਪਨ ਅਵਸਥਾ ਤਿਸ ਮੈਂ ਪਾਵੈ,
ਸਾਨੂੰ ਸੁਪਨ ਅਵਸਥਾ ਵੀ ਆਉਂਦੀ, ਉਹ ਜਿਹੜੀ ਨਾੜੀ ਵਿੱਚ ਜਦੋਂ ਮਨ ਜਾਂਦਾ ਨਾ, ਬਾਹਰਲੀਆਂ ਇੰਦਰੀਆਂ ਨਾਲੋਂ ਮਨ ਦਾ ਸੰਬੰਧ ਟੁੱਟ ਜਾਂਦਾ, ਉਹ ਮਨ ਉਸ ਸੂਕਸ਼ਮ ਨਾੜੀ ਵਿੱਚ ਚਲਿਆ ਜਾਂਦਾ, ਉੱਥੇ ਜਾ ਕੇ ਫਿਰ ਸਾਡਾ ਸਵਪਨ ਅਵਸਥਾ ਦੇ ਨਾਲ ਸੰਬੰਧ ਜੁੜਦਾ ਹੈ।
ਫਿਰ ਨਾਰੀ ਮੈਂ ਸਕਲ ਬਣਾਵੈ,
ਸੁਪਨੇ ਵਿੱਚ ਜਦੋਂ ਨਾੜੀ ਚ ਫਿਰ ਹੁੰਦਾ ਮਨ, ਤੇ ਸੁਪਨੇ ਵਿੱਚ ਸਾਰਾ ਕੁਝ ਕਲਪ ਲੈਂਦਾ, ਸੁਪਨੇ ਵਿੱਚ ਸਾਰਾ ਕੁਝ ਬਣਾ ਲੈਂਦਾ ਹੈ।
ਸਭ ਛਿਤ ਸਿੰਧੂ ਤਰਾ ਤਰ ਪਾਰੇ,
ਉੱਥੇ ਧਰਤੀ ਵੀ ਬਣ ਜਾਂਦੀ ਹੈ, ਉੱਥੇ ਸਮੁੰਦਰ ਵੀ ਬਣ ਜਾਂਦਾ ਹੈ, ਉੱਥੇ ਵੱਡੇ ਵੱਡੇ ਪਹਾੜ ਵੀ ਬਣ ਜਾਂਦੇ ਨੇ, ਬ੍ਰਹਿਮੰਡ ਦੀ ਰਚਨਾ ਹੋ ਜਾਂਦੀ ਹੈ।
ਸੂਰਜ ਚੰਦ ਗਗਨ ਗਨ ਤਾਰੇ,
ਸੂਰਜ ਬਣ ਜਾਂਦਾ ਉੱਥੇ, ਸੁਪਨੇ ਚ ਚੰਦਰਮਾ ਵੀ ਬਣ ਜਾਂਦਾ, ਆਕਾਸ਼ ਵੀ ਬਣ ਜਾਂਦਾ, ਤਾਰੇ ਵੀ ਨਜ਼ਰ ਆਉਣ ਲੱਗ ਪੈਂਦੇ ਨੇ ਸੁਪਨੇ ਵਿੱਚ।
ਸ਼ਕਤ ਬ੍ਰਹਿਮੰਡ ਰਚਨ ਕੀ ਹੋਏ,
ਵੇਖੋ ਉੱਥੇ ਇਸ ਮਨ ਦੇ ਵਿੱਚ ਕਿੰਨੀ ਸ਼ਕਤੀ ਹੈ ਕਿ ਸੁਪਨੇ ਵਿੱਚ ਉਹਨੇ ਏਡਾ ਵੱਡਾ ਬ੍ਰਹਿਮੰਡ ਰਚ ਦਿੱਤਾ, ਮਨ ਚ ਇੰਨੀ ਸ਼ਕਤੀ ਹੈ ਕਿ ਸਵਪਨ ਅਵਸਥਾ ਚ ਪਹੁੰਚੇ ਹੋਏ ਨੇ ਸੂਰਜ ਬਣਾ ਦਿੱਤਾ, ਚੰਦਰਮਾ ਬਣਾ ਦਿੱਤਾ, ਤਾਰੇ ਬਣਾ ਦਿੱਤੇ, ਕਿੰਨਾ ਵੱਡਾ ਬ੍ਰਹਿਮੰਡ ਸਵਪਨ ਅਵਸਥਾ ਦੇ ਵਿਚ ਉਸ ਮਨ ਨੇ ਬਣਾ ਕੇ ਪੈਦਾ ਕਰ ਦਿੱਤਾ।
ਸੂਖਮ ਵਿਖੇ ਥੂਲ ਇਮ ਜੋਏ,
ਖਾਲਸਾ ਜੀ ਜਿਵੇਂ ਸੂਕਸ਼ਮ ਮਨ ਸੂਕਸ਼ਮ ਸੁਪਨੇ ਦੇ ਵਿਚ ਬ੍ਰਹਿਮੰਡ ਦੀ ਰਚਨਾ ਕਰ ਦਿੰਦਾ ਹੈ, ਇਸੇ ਤਰ੍ਹਾਂ ਇਹੀ ਮਨ ਜਦੋਂ ਸਾਡੀਆਂ ਇਹਨਾਂ ਬਾਹਰਲੀਆਂ ਇੰਦਰੀਆਂ ਨਾਲ ਸਥੂਲ ਇੰਦਰੀਆਂ ਨਾਲ ਅਟੈਚ ਹੁੰਦਾ ਹੈ, ਉਸ ਵੇਲੇ ਫਿਰ ਇਹ ਬਾਹਰ ਦੇ ਬ੍ਰਹਿਮੰਡ ਦੀ ਰਚਨਾ ਕਰ ਦਿੰਦਾ ਹੈ, ਫਿਰ ਇਹ ਬਾਹਰਲਾ ਬ੍ਰਹਿਮੰਡ ਜਿਹੜਾ ਹੈ ਇਹ ਵੀ ਇਸ ਮਨ ਨੇ ਹੀ ਰਚਿਆ, ਇਸ ਮਨ ਨੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਹੈ।
ਜਿਮ ਸੁਪਨਾ ਜੀਵਾਤਮਾ ਕੇਰਾ,
ਜਿਵੇਂ ਜੀਵਾਤਮਾ ਦਾ ਇੱਕ ਸੁਪਨਾ ਹੁੰਦਾ ਔਰ ਸੁਪਨੇ ਵਿੱਚ ਬ੍ਰਹਿਮੰਡ ਦੀ ਰਚਨਾ ਹੁੰਦੀ ਹੈ।
ਜੋ ਚਾਹੇ ਰਚ ਲੇਤ ਬਡੇਰਾ,
ਸੁਪਨੇ ਵਿੱਚ ਮਨ ਹੈ ਜੋ ਚਾਹੇ ਮਰਜ਼ੀ ਬਣਾ ਲੈਂਦਾ, ਜੋ ਚਾਹੇ ਮਰਜ਼ੀ ਰਚ ਲੈਂਦਾ ਹੈ।
ਤਿਮ ਈਸ਼ਰ ਕੋ ਸੁਪਨਾ ਹੈ।
ਜੀ ਇਸੇ ਤਰ੍ਹਾਂ ਜਿਹੜਾ ਇਹ ਸੰਸਾਰ ਹੈ ਨਾ, ਜਿਹੜਾ ਜੀਵ ਆਤਮਾ ਦਾ ਸੁਪਨਾ, ਉਹਨੇ ਤਾਂ ਅੰਦਰ ਸੁਪਨੇ ਦੀਆਂ ਚੀਜ਼ਾਂ ਰਚ ਲਈਆਂ, ਪਰ ਜਿਹੜਾ ਈਸ਼ਵਰ ਦਾ ਸੁਪਨਾ ਹੈ ਉਹ ਆ ਬ੍ਰਹਿਮੰਡ ਹੈ, ਉਹਨੇ ਆ ਰਚ ਦਿੱਤਾ। ਸਾਡੇ ਸੁਪਨੇ ਨੇ ਅੰਦਰ ਦੇ ਬ੍ਰਹਿਮੰਡ ਦੀ ਰਚਨਾ ਕੀਤੀ, ਈਸ਼ਵਰ ਦੇ ਸੁਪਨੇ ਨੇ ਆ ਬਾਹਰ ਦਾ ਬ੍ਰਹਿਮੰਡ, ਜਿਹੜਾ ਆ ਸੂਰਜ ਚੰਦਰਮਾ ਤਾਰੇ ਜੋ ਬਾਹਰ ਅਸੀਂ ਵੇਖ ਰਹੇ ਹਾਂ, ਇਹ ਈਸ਼ਵਰ ਦੇ ਸੁਪਨੇ ਦੇ ਵਿੱਚ ਰਚਿਆ ਹੋਇਆ ਬ੍ਰਹਿਮੰਡ ਹੈ।
ਬਿਦ ਪਰ ਪੰਚ ਜੇ ਤੱਕ ਦ੍ਰਿਸ਼ ਲਏ,
ਜਿਤਨਾ ਕੁ ਬ੍ਰਹਮ ਦੀ ਰਚਨਾ ਦਾ ਸੰਸਾਰ ਦਿਖਾਈ ਦਿੰਦਾ ਹੈ, ਬ੍ਰਹਮਾ ਦੀ ਰਚਨਾ ਸੰਸਾਰ ਦਿਖਾਈ ਦਿੰਦਾ ਹੈ।
ਇਸ ਜਗ ਮੈਂ ਸਭ ਜੀਵ ਦੁਖਾਰੇ,
ਸਾਰਾ ਈਸ਼ਵਰ ਦਾ ਸੁਪਨਾ ਹੈ। ਜੀਵ ਦਾ ਸੁਪਨਾ ਅਸੀਂ ਵੇਖਦੇ ਅੰਦਰ, ਈਸ਼ਵਰ ਦਾ ਸੁਪਨਾ ਇਹ ਸਾਰਾ ਬ੍ਰਹਿਮੰਡ ਹੈ, ਬਾਹਰ ਦਾ ਜਿਹੜੀ ਬ੍ਰਹਮਾ ਦੀ ਰਚਨਾ ਹੈ। ਔਰ ਖਾਲਸਾ ਜੀ, ਈਸ਼ਵਰ ਦੇ ਇਸ ਸੁਪਨੇ ਵਿੱਚ ਜਿਹੜੇ ਜੀਵ ਨੇ ਉਹ ਵਿਚਾਰੇ ਦੁਖੀ ਨਜ਼ਰ ਆਉਂਦੇ ਹਨ। ਜੀਵਾਂ ਵੱਲ ਨਿਗਾਹ ਮਾਰੀਏ ਤੇ ਜੀਵ ਦੁੱਖਾਂ ਨਾਲ ਗਰਸੇ ਹੋਏ ਨਜ਼ਰ ਆਉਂਦੇ ਨੇ, ਜੀਵਾਂ ਦੇ ਅੰਦਰ ਭਾਰੀ ਦੁੱਖ ਨੇ। ਕਿਸ ਪੈ ਖੋਲੋ ਗੰਠੜੀ, ਦੁਖੀ ਭਰ ਆਇਆ ਜਿੱਧਰ ਵੇਖੀਏ ਜੀਵ, ਦੁੱਖ ਦੀਆਂ ਪੰਡਾਂ ਖੁੱਲੀਆਂ। ਕਿਸੇ ਨਾਲ ਵੀ ਗੱਲ ਕਰ ਲੋ, ਹਰ ਇੱਕ ਬੰਦਾ ਅੱਗੋਂ ਦੁਖੀ ਹੁੰਦਾ, ਹਰ ਇੱਕ ਬੰਦਾ ਦੁਖੀ ਹੈ। ਕੋਈ ਤਨ ਕਰਕੇ ਹੈ, ਕੋਈ ਮਨ ਕਰਕੇ ਹੈ, ਦੁਖੀ ਹੈਨ ਸਾਰੇ ਹੀ, ਕਿਸੇ ਨਾ ਕਿਸੇ ਦੁੱਖ ਕਰਕੇ ਦੁਖੀ ਨੇ। ਕੋਈ ਦੁਖੀ ਹੈ ਜਿਹਨੂੰ ਪਦਵੀ ਮਿਲੀ ਹੈ ਉਹ ਦੁਖੀ ਹੈ, ਜਿਹਦੇ ਕੋਲ ਨਹੀਂ ਉਹ ਦੁਖੀ ਹੈ ਵੀ ਮੇਰੇ ਕੋਲ ਹੈ ਨਹੀਂ। ਜਿਹੜਾ ਕਿਸੇ ਪਦਵੀ ਤੇ ਬੈਠਾ ਉਹ ਦੁਖੀ ਹੈ ਵੀ ਲੋਕ ਤੰਗ ਕਰਦੇ ਨੇ ਇਸ ਪਦਵੀ ਤੇ ਬੈਠਿਆਂ, ਜਿਹਦੇ ਕੋਲ ਨਹੀਂ ਉਹ ਕਹਿੰਦਾ ਮੈਂ ਉੱਥੇ ਤੱਕ ਪਹੁੰਚਾਂ। ਦੁਖੀ ਸਾਰੇ ਹੀ ਨੇ। ਮਹਾਰਾਜ ਜੀ ਕਹਿੰਦੇ ਜਿਹਦੇ ਕੋਲ ਬਹੁਤ ਮਾਇਆ ਉਹ ਵੀ ਦੁਖੀ ਹੈ, ਜਿਹਦੇ ਕੋਲ ਨਹੀਂ ਹੈ ਉਹ ਵੀ ਦੁਖੀ ਹੈ। ਇਹ ਸੰਸਾਰ ਦੇ ਵਿੱਚ ਜਿਤਨੇ ਜੀਵ ਨੇ ਇਹ ਸਾਰੇ ਦੁਖਾਰੇ ਹਨ।
ਬਸ ਅਗਿਆਨ ਬੰਦ ਮੈਂ ਪਾਰੇ,
ਕਿਉਂ ਦੁਖਾਰੇ ਨੇ, ਕਿਉਂ ਦੁਖੀ ਨੇ? ਤਾਂ ਦੁਖੀ ਨੇ ਕਿਉਂਕਿ ਅਗਿਆਨ ਦੇ ਵਸ ਪਏ ਹੋਏ ਨੇ, ਅਗਿਆਨ ਦੇ ਵਸ ਕਰਕੇ ਬੰਨੇ ਹੋਏ ਨੇ ਅਗਿਆਨਤਾ ਦੇ ਹਨੇਰੇ ਵਿੱਚ, ਇਸ ਕਰਕੇ ਦੁਖੀ ਹਨ।
ਅਤ ਸੰਕਟ ਤੇ ਤਨ ਕੋ ਤਜੈ,
ਦੁੱਖ ਭੋਗਦਿਆਂ ਭੋਗਦਿਆਂ ਜ਼ਿੰਦਗੀ ਲੰਘਦੀ ਹੈ, ਦੁੱਖ ਭੋਗਦਿਆਂ ਭੋਗਦਿਆਂ ਕੱਟਦਿਆਂ ਕੱਟਦਿਆਂ ਇਹਦੀ ਜ਼ਿੰਦਗੀ ਲੰਘ ਜਾਂਦੀ, ਆਖਿਰਕਾਰ ਸਰੀਰ ਤਜ ਦਿੰਦਾ। ਮਰਦੇ ਤਾਂ ਸਾਰੇ ਹੀ ਨੇ ਨਾ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ ਹੈ, ਰਾਜਾ ਵੀ ਦੁਖੀ ਹੋ ਕੇ ਮਰਦਾ ਤੇ ਭਿਖਾਰੀ ਤਾਂ ਦੁਖੀ ਹੋ ਕੇ ਮਰੇਗਾ ਹੀ। ਕਹਿੰਦੇ ਇਸ ਪ੍ਰਕਾਰ ਨਾਲ ਦੁੱਖ ਦੇ ਨਾਲ ਸਾਰੀ ਜ਼ਿੰਦਗੀ ਬਤੀਤ ਕੀਤੀ, ਅੰਤ ਨੂੰ ਮਰ ਗਿਆ, ਦੁੱਖ ਦੇ ਵਿੱਚ ਹੀ ਮਰ ਗਿਆ।
ਅਗ ਤੇ ਦੂਤ ਸਾਸਨਾ ਸਜੈ,
ਜਿਹੜੇ ਪਾਪ ਕੀਤੇ ਸੀ ਜ਼ਿੰਦਗੀ ਚ ਉਹਨਾਂ ਪਾਪਾਂ ਕਰਕੇ ਅੱਗੇ ਜੰਮਾਂ ਨੇ ਢਾ ਲਿਆ। ਪਹਿਲਾਂ ਉਦਾਂ ਦੁਖੀ ਸੀ, ਮਰ ਕੇ ਆਖਿਆ ਵੀ ਸ਼ਾਇਦ ਸੁਰਖਰੂ ਹੋ ਜਾਂਗਾ। ਕਈ ਬੰਦੇ ਸੋਚਦੇ ਨੇ ਮਰਨ ਤੋਂ ਬਾਅਦ ਸੁਰਖਰੂ ਹੋ ਜਾਂਗੇ, ਕਹਿੰਦੇ ਮਰਨ ਤੋਂ ਬਾਅਦ ਉਹ ਜਿਹੜੇ ਜ਼ਿੰਦਗੀ ਦੇ ਜੀਵਨ ਵਾਲੇ ਦੁੱਖ ਸੀ ਉਹਦੇ ਨਾਲ ਦੁੱਗਣੇ ਦੁੱਖ ਜੰਮਾਂ ਨੇ ਢਾ ਲਿਆ ਅੱਗੋਂ। ਇਹਦੇ ਜਿਹੜੇ ਪਾਪ ਕਰਮ ਸਨ ਉਹਨਾਂ ਦੀ ਸਜ਼ਾ ਫਿਰ ਜੰਮਾਂ ਨੇ ਮਾਰ ਕੇ ਦਿੱਤੀ।
ਨਾਨਾ ਨਰਕਨ ਕਸ਼ਟ ਭੋਗਾਵੇ,
ਨਾਨਾ ਪ੍ਰਕਾਰ ਦੇ ਨਰਕਾਂ ਦੇ ਵਿੱਚ ਇਹ ਕਸ਼ਟ ਭੋਗਦਾ, ਨਾਨਾ ਪ੍ਰਕਾਰ ਦੇ ਨਰਕਾਂ ਦੇ ਵਿੱਚ ਫਿਰ ਇਹਨੂੰ ਕਸ਼ਟ ਭੁਗਾਇਆ ਜਾਂਦਾ ਹੈ।
ਅਗ ਫਲ ਭੋਗੇ ਵਹਿਰ ਨਿਕਸਾਵੇ,
ਜਦੋਂ ਇਹਦੇ ਪਾਪਾਂ ਦਾ ਫਲ ਇਹ ਭੋਗ ਲੈਂਦਾ ਫਿਰ ਇਹਨੂੰ ਨਰਕਾਂ ਵਿੱਚੋਂ ਬਾਹਰ ਕੱਢਦੇ ਹਨ।
ਤਿਮ ਹੀ ਨਾਨਾ ਸੁਖ ਕੋ ਦੇਤ,
ਜਿਹੜੇ ਪੁੰਨ ਕਰਮ ਹੁੰਦੇ ਨੇ ਉਹਨਾਂ ਦਾ ਸੁਖ ਵੀ ਮਿਲਦਾ। ਕਹਿੰਦੇ ਫਿਰ ਉਹਦੇ ਨਾਨਾ ਪ੍ਰਕਾਰ ਦੇ ਸੁਖ ਦਿੰਦੇ ਹਨ।
ਕਰਤ ਪੁੰਨ ਜੋ ਰਹੇ ਸੁਚੇਤ,
ਸੁਚੇਤ ਹੋ ਕੇ ਪੁੰਨ ਕਰਦੇ ਰਹੇ ਸੁਚੇਤ ਹੋ ਕੇ ਚੰਗੇ ਕੰਮ ਕਰਦੇ ਰਹੇ।
ਪਾਪੀ ਪੁੰਨੀ ਦੁੱਖ ਸੁੱਖ ਪਾਏ,
ਪਾਪੀਆਂ ਤੇ ਪੁੰਨੀਆਂ ਦੋਨਾਂ ਨੂੰ ਆਪਣੇ ਆਪਣੇ ਪਾਪ ਤੇ ਪੁੰਨਾ ਕਰਕੇ ਦੁੱਖ ਤੇ ਸੁੱਖ ਇਹ ਦੋਵੇਂ ਪ੍ਰਾਪਤ ਹੁੰਦੇ ਹਨ।
ਚੰਦ ਅੰਸ਼ ਮੈਂ ਪੁੰਨ ਮਿਲ ਜਾਏ।
ਅਰਸਾ ਜੀ, ਭਾਈ ਦਇਆ ਸਿੰਘ ਜੀ ਇੱਥੇ ਬੜਾ ਸੋਹਣਾ ਨਕਸ਼ਾ ਬੰਨਣ ਲੱਗੇ ਨੇ ਜਨਮ ਤੇ ਮਰਨ ਦਾ, ਕਿ ਜਨਮ ਮਰਨ ਦਾ ਦੁੱਖ ਕਿੰਨਾ ਵੱਡਾ ਡਾਢਾ ਦੁੱਖ ਹੈ। ਉਹਦਾ ਨਕਸ਼ਾ ਬੜੇ ਸੁੰਦਰ ਦਾ ਕਮਾਲ ਦਾ ਵੱਧਾ ਭਾਈ ਦਇਆ ਸਿੰਘ ਜੀ ਨੇ। ਕਹਿੰਦੇ ਫੇਰ ਜਦੋਂ ਆਪਣੇ ਪਾਪ ਤੇ ਪੁੰਨਾ ਦਾ ਦੁੱਖ ਸੁੱਖ ਭੋਗ ਲੈਂਦਾ ਹੈ ਜੀਵ, ਤੇ ਫਿਰ ਚੰਦਰਮਾ ਦੀਆਂ ਰਿਸ਼ਮਾਂ ਰਾਹੀਂ ਚੰਦਰਮਾ ਦੀਆਂ ਕਿਰਨਾਂ ਵਿੱਚ ਪਾ ਕੇ ਇਹਨੂੰ ਧਰਤੀ ਤੇ ਭੇਜਿਆ ਜਾਂਦਾ ਹੈ। ਤੁਸੀਂ ਆਖੋਗੇ ਕਿਵੇਂ ਹੋ ਸਕਦਾ, ਕੋਈ ਸੰਦੇਹ ਕਰੇ? ਖਾਲਸਾ ਜੀ, ਜਿਤਨੀ ਵੀ ਫਸਲ ਪੈਦਾ ਹੁੰਦੀ ਹੈ ਉਹ ਫਸਲ ਦੇ ਵਿੱਚ ਜਿਹੜਾ ਰਸ ਹੈ ਉਹ ਚੰਦਰਮਾ ਕਰਕੇ ਹੈ। ਜੇ ਚੰਦਰਮਾ ਨਾ ਹੋਵੇ ਤੇ ਬਨਸਪਤੀ ਵਿੱਚ ਰਸ ਖਤਮ ਹੋ ਜਾਏਗਾ, ਇਹ ਸਾਇੰਸ ਵੀ ਮੰਨਦੀ ਹੈ ਤੇ ਸਾਇੰਸ ਵੀ ਸਿੱਧ ਕਰਦੀ ਹੈ। ਚੰਦਰਮਾ ਦੁਆਰਾ ਸਾਰੀ ਬਨਸਪਤੀ ਵਿੱਚ ਜਿਤਨੀ ਫਸਲ ਹੈ, ਚਾਹੇ ਉਹ ਅੰਨ ਧਨ ਕੁਝ ਵੀ ਹੈ, ਸਭ ਵਿੱਚ ਰਸ ਪੈਦਾ ਹੁੰਦਾ। ਉਹ ਜਿਹੜਾ ਰਸ ਹੈ, ਭਾਈ ਦਇਆ ਸਿੰਘ ਜੀ ਕਹਿੰਦੇ ਉਹ ਜੀਵ ਹੈ ਜਿਹੜਾ ਚੰਦਰਮਾ ਦੀਆਂ ਕਿਰਨਾਂ ਰਾਹੀਂ ਭੇਜਿਆ ਗਿਆ। ਮਹਾਰਾਜ ਜੀ ਗੁਰਬਾਣੀ ਦੇ ਇਸ ਸਿਧਾਂਤ ਨੂੰ ਥੋੜੀ ਜਿਹੀ ਵਿਆਖਿਆ ਰੂਪ ਦੇ ਵਿੱਚ ਸਮਝਾਉਂਦੇ ਨੇ। ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਤੋਏ। ਇਹ ਜਿਤਨੇ ਵੀ ਦਾਣੇ ਨੇ ਅੰਨ ਦੇ, ਇਹ ਸਾਰੇ ਜੀਵ ਨੇ, ਇਹ ਜੀਵਾਂ ਤੋਂ ਬਿਨਾਂ ਹੋਰ ਕੁਝ ਵੀ ਨਹੀਂ, ਇਹ ਸਾਰੇ ਜੀਵ ਨੇ। ਖੈਰ, ਕਹਿੰਦੇ ਚੰਦਰਮਾ ਦੀਆਂ ਕਿਰਨਾਂ ਰਾਹੀਂ ਫਿਰ ਇਹਨੂੰ ਜੀਵ ਨੂੰ ਮਾਤ ਲੋਕ ਦੀ ਧਰਤੀ ਤੇ ਅੰਨ ਦੇ ਰੂਪ ਦੇ ਵਿੱਚ ਭੇਜਿਆ ਜਾਂਦਾ।
ਤਿੰਨ ਦੁਆਰਾ ਅਨੰਨ ਮੈਂ ਆਵੇ,
ਕਿਰਨਾਂ ਦੁਆਰਾ, ਚੰਦਰਮਾ ਦੀਆਂ ਕਿਰਨਾਂ ਦੁਆਰਾ ਫਿਰ ਇਹ ਅੰਨ ਦੇ ਵਿੱਚ ਆ ਜਾਂਦਾ, ਕਣਕ ਵਿੱਚ ਆ ਜਾਂਦਾ, ਚੋਲਾਂ ਵਿੱਚ ਆ ਜਾਂਦਾ, ਫਸਲਾਂ ਦੇ ਵਿੱਚ ਆ ਜਾਂਦਾ ਹੈ।
ਚਾਕੀ ਮੂਸਲ ਤੇ ਦੁੱਖ ਪਾਵੇ।
ਕਹਿੰਦੇ ਫਿਰ ਜਦੋਂ ਅੰਨ ਬਣ ਜਾਂਦਾ, ਹੁਣ ਉਹ ਜੀਵ ਹੀ ਹੈ ਨਾ ਅੰਨ, ਫਿਰ ਕੀ ਹੁੰਦਾ? ਜੇ ਕਣਕ ਹੈ ਤੇ ਚੱਕੀ ਵਿੱਚ ਪੀਸਿਆ ਜਾਂਦਾ ਉਹਨੂੰ ਚੰਗੀ ਤਰ੍ਹਾਂ, ਉੱਥੇ ਦੁੱਖ ਪਾਉਂਦਾ ਫਿਰ ਚੱਕੀ ਦੇ ਪੁੜਾਂ ਥੱਲੇ। ਮੂਸਲ ਦੇ ਵਿੱਚ ਚਾਵਲ ਜਿਹੜੇ ਸਨ ਪਹਿਲਾਂ ਮੂਸਲ ਦੇ ਵਿੱਚ ਕੱਢੇ ਜਾਂਦੇ ਸੀ, ਚੋਲਾਂ ਵਿੱਚ ਮਿਲਿਆ ਹੋਇਆ ਮੂਸਲ ਵਿੱਚ ਦੁੱਖ ਪਾਉਂਦਾ, ਉਹਦੇ ਵਿੱਚ ਸਜ਼ਾ ਭੋਗਦਾ ਹੈ।
ਅਗਨੀ ਵਿਖੇ ਪਕਾਵਤ ਫੇਰ,
ਅੰਨ ਨੂੰ ਅੱਗ ਦੇ ਵਿੱਚ ਪਕਾਇਆ ਜਾਂਦਾ, ਉੱਥੇ ਵੀ ਦੁੱਖ। ਉਹ ਜੀਵ ਹੀ ਹੁੰਦਾ ਨਾ ਅੰਨ ਦੇ ਵਿੱਚ, ਜਿਹੜਾ ਚੰਦਰਮਾ ਦੀਆਂ ਕਿਰਨਾਂ ਰਾਹੀਂ ਧਰਤੀ ਤੇ ਭੇਜਿਆ, ਅੰਨ ਬਣਿਆ, ਅੰਨ ਚੱਕੀ ਵਿੱਚ ਪੀਸਿਆ ਗਿਆ, ਆਟਾ ਤਿਆਰ ਹੋਇਆ, ਉਹਨੂੰ ਫਿਰ ਅੱਗ ਦੇ ਉੱਤੇ ਬਣਾਇਆ, ਤਪਾਇਆ ਗਿਆ, ਫਿਰ ਅੱਗ ਦੇ ਉੱਤੇ ਤਪਾ ਕੇ ਦੁੱਖ ਦਿੱਤਾ ਗਿਆ।
ਓਗੇ ਨਾਨਾ ਕਸ਼ਟ ਬਡੇਰ,
ਅੱਗ ਤੇ ਤਪਦਾ ਹੋਇਆ ਨਾਨਾ ਪ੍ਰਕਾਰ ਦੇ ਕਸ਼ਟ ਸਹਾਰਦਾ, ਅੱਗ ਦੇ ਉੱਤੇ ਤਪ ਤਪ ਕੇ ਦੁੱਖ ਪਾਉਂਦਾ ਹੈ।
ਪੁੰਨ ਪ੍ਰਾਣੀ ਕੇ ਦਾੜਨ ਮਾਏ,
ਉਥੋਂ ਪੱਕ ਕੇ ਉਤਰਦਾ ਤੇ ਫਿਰ ਬੰਦੇ ਦੀਆਂ ਦਾੜਾਂ ਥੱਲੇ ਆ ਜਾਂਦਾ, ਫਿਰ ਦਾੜਾਂ ਥੱਲੇ ਚਿੱਥ ਚਿੱਥ ਕੇ ਫਿਰ ਇਹਨੂੰ ਫਿਰ ਦੁੱਖ, ਫਿਰ ਦਾੜਾਂ ਥੱਲੇ ਫਿਰ ਚਿੱਥਿਆ ਜਾਂਦਾ, ਫਿਰ ਦੰਦਾਂ ਨਾਲ ਇਹਨੂੰ ਚਰਬਿਆ ਜਾਂਦਾ ਹੈ।
ਚਿੱਥ ਬਹੁ ਪਾਤਨ ਤੇ ਦੁੱਖ ਪਾਏ,
ਚਿੱਥਿਆ ਜਾਂਦਾ ਫਿਰ ਉਦੋਂ ਵੀ ਦੁੱਖ ਪਾਉਂਦਾ, ਉਦੋਂ ਵੀ ਹੈ ਤਾਂ ਉਹ ਜੀਵ ਹੀ ਹੈ ਨਾ, ਫਿਰ ਉੱਥੇ ਵੀ ਦੁੱਖ ਪਾਉਂਦਾ ਹੈ।
ਉਧਰ ਵਿਖੇ ਜਠਰ ਅਗਨ ਤੇਜ,
ਪੇਟ ਦੇ ਵਿੱਚ ਗਿਆ, ਹੁਣ ਪੇਟ ਦੇ ਵਿੱਚ ਵੀ ਅੱਗ ਬਲਦੀ ਸੀ ਜਠਰ ਅਗਨੀ, ਉਹਦੇ ਵਿੱਚ ਫਿਰ ਸੜਿਆ। ਕਿੱਥੋਂ ਯਾਤਰਾ ਸ਼ੁਰੂ ਹੋਈ? ਮਰਨ ਤੋਂ ਬਾਅਦ ਕਹਿੰਦਾ ਦੁੱਖ ਖਤਮ ਹੋ ਜਾਣਗੇ, ਭਾਈ ਦਇਆ ਸਿੰਘ ਕਹਿੰਦੇ ਭੁਲੇਖਾ ਕੱਢ ਦੇ, ਉਥੋਂ ਫਿਰ ਜਦੋਂ ਫਿਰ ਯਾਤਰਾ ਸ਼ੁਰੂ ਹੋ ਜਾਣੀ ਦੁਬਾਰਾ ਜਨਮ ਦੀ। ਮਰਨ ਤੋਂ ਬਾਅਦ ਫਿਰ ਚੰਦਰਮਾ ਦੀਆਂ ਕਿਰਨਾਂ ਰਾਹੀਂ ਅੰਨ ਵਿੱਚ ਆ ਗਿਆ, ਅੰਨ ਪੱਕ ਕੇ ਤਿਆਰ ਹੋਇਆ, ਫਿਰ ਦੰਦਾਂ ਥੱਲੇ ਆ ਕੇ ਚਿੱਥਿਆ ਗਿਆ, ਫਿਰ ਚਿੱਥਣ ਤੋਂ ਬਾਅਦ ਪੇਟ ਵਿੱਚ ਗਿਆ, ਉੱਥੇ ਫਿਰ ਅੱਗ, ਉਸ ਅੱਗ ਦੇ ਵਿੱਚ ਫਿਰ ਸੜਿਆ।
ਬੈ ਸੰਕਟ ਲੈ ਅਸਨ ਅਮੇਜ,
ਉੱਥੇ ਫਿਰ ਭੋਜਨ ਵਿੱਚ ਮਿਲਿਆ ਹੋਇਆ ਇਹ ਜਿਹੜਾ ਜੀਵ ਹੈ ਬੜੇ ਸੰਕਟ ਪਾਉਂਦਾ, ਬੜਾ ਦੁੱਖ ਪਾਉਂਦਾ।
ਪੁੰਨ ਰਸ ਰੰਗ ਨਸ਼ਾ ਮੈਂ ਬਸੇ,
ਫਿਰ ਉਹ ਜਿਹੜਾ ਜਠਰ ਅਗਨੀ ਵਿੱਚ ਸੜਿਆ ਅੰਨ ਹੈ ਫਿਰ ਉਹਦਾ ਰਸ ਬਣ ਜਾਂਦਾ, ਉਹ ਰਸ ਬਣ ਕੇ ਫਿਰ ਨਸਾਂ ਦੇ ਵਿੱਚ ਸਰੀਰ ਦੀਆਂ ਜਿਹੜੀਆਂ ਨਾੜੀਆਂ ਨੇ ਉਹਨਾਂ ਚ ਫਿਰਦਾ, ਰਸ ਬਣ ਕੇ ਉਹਨਾਂ ਨਾੜੀਆਂ ਦੇ ਵਿੱਚ ਫਿਰ ਫਿਰਦਾ ਦੁੱਖ ਪਾਉਂਦਾ ਹੈ।
ਤਨ ਕੋ ਰੁਦਰ ਹੋਤ ਦੁੱਖ ਗ੍ਰਸੇ,
ਉਸ ਰਕਤ ਤੋਂ ਫਿਰ ਖੂਨ ਬਣਦਾ, ਫਿਰ ਖੂਨ ਬਣਦਿਆਂ ਬਣਦਿਆਂ ਰੁਦਰ ਬਣਦਿਆਂ ਬਣਦਿਆਂ ਦੁੱਖ ਦੇ ਵਿੱਚ ਗਰਸਦਾ ਹੈ।
ਬਹੁਰ ਸ਼੍ਰੋਣ ਤੇ ਆਮਿਖ ਬਣੇ,
ਫਿਰ ਉਸ ਖੂਨ ਦੇ ਉੱਤੋਂ ਮਾਸ ਬਣਦਾ, ਫਿਰ ਉਸ ਖੂਨ ਤੋਂ ਬਾਅਦ ਮਾਸ ਦੇ ਵਿੱਚ ਕਨਵਰਟ ਹੁੰਦਾ, ਤਬਦੀਲ ਹੁੰਦਾ ਤੇ ਫਿਰ ਉਦੋਂ ਦੁੱਖ ਭੋਗਦਾ ਹੈ।
ਤਹਾਂ ਪਹੁੰਚ ਬੜ ਸੰਕਟ ਸਨੇ,
ਉੱਥੇ ਤੱਕ ਪਹੁੰਚਦਿਆਂ ਬੜਾ ਭਾਰੀ ਸੰਕਟ ਪਾਉਂਦਾ ਹੈ।
ਸਨੇ ਸਨੇ ਪੁਨ ਮੇਦ ਮਜਾਰਾ,
ਸਨੇ ਸਨੇ ਫਿਰ ਮੇਦ ਬਣਦਾ ਹੈ, ਮਿਜ ਬਣਦਾ ਹੈ, ਕਹਿੰਦੇ ਫਿਰ ਮਿਜ ਵਿੱਚ ਜਾ ਕੇ ਮਿਲਦਾ ਹੈ।
ਤਾਏ ਬਸੇ ਸਭ ਰੀਤ ਦੁਖਾਰਾ,
ਉੱਥੇ ਵੀ ਸਰਬ ਰੀਤੀਆਂ ਕਰਕੇ ਫਿਰ ਦੁਖੀ ਭੋਗਦਾ, ਦੁਖੀ ਦੁਖੀ ਕਸ਼ਟੀ ਕਸ਼ਟ ਭੋਗਦਾ ਹੈ।
ਅਸਥੀ ਮੈਂ ਮੁਸ਼ਕਲਤਾ ਪਾਏ,
ਹੱਡੀਆਂ ਦੇ ਵਿੱਚ ਚਲਿਆ ਜਾਂਦਾ, ਹੱਡੀਆਂ ਦੇ ਵਿੱਚ ਮੁਸ਼ਕਲ ਦੇ ਨਾਲ ਜਾ ਕੇ ਵਿੱਚ ਸਮਾ ਜਾਂਦਾ ਹੈ।
ਇਮਹੀ ਸਪਤ ਧਾਤ ਮੈਂ ਜਾਏ,
ਇਹਦਾ ਫਿਰ ਸੱਤ ਧਾਤਾਂ ਵਿੱਚ ਤਬਦੀਲ ਹੋ ਜਾਂਦਾ, ਰਕਤ ਰੋਮ ਨਾੜੀ ਤੁਚਾ ਅਸਥੀ ਮਿਜ ਵੀਰਜ, ਇੱਦਾਂ ਕਹਿੰਦੇ ਫਿਰ ਸੱਤ ਧਾਤਾਂ ਦੇ ਵਿੱਚ ਤਬਦੀਲ ਹੋ ਜਾਂਦਾ, ਸੱਤ ਧਾਤਾਂ ਇਹਦੀਆਂ ਬਣਦੀਆਂ ਨੇ।
ਪੁਨ ਵੀਰਜ ਕੇ ਮਿਲ ਕੇ ਸੰਗ,
ਫਿਰ ਵੀਰਜ ਦੇ ਨਾਲ ਮਿਲ ਕਰਕੇ ਉਹੀ ਜੀਵ ਜੋ ਚੰਦਰਮਾ ਦੀਆਂ ਕਿਰਨਾਂ ਵਿੱਚੋਂ ਪੈਦਾ ਹੋਇਆ ਨਿਕਲ ਕੇ ਫਿਰ ਕਹਿੰਦੇ ਵੀਰਿਆ ਰੂਪ ਦੇ ਵਿੱਚ ਆ ਕੇ ਮਿਲ ਗਿਆ।
ਪ੍ਰਾਣੀ ਕੇ ਉਪਜਾਏ ਅਨੰਗ,
ਫਿਰ ਇਸ ਪ੍ਰਾਣੀ ਦੇ ਅੰਦਰ ਅਨੰਗ ਕਹਿੰਦੇ ਨੇ ਕਾਮ ਨੂੰ, ਕਾਮ ਪੈਦਾ ਕਰਦਾ ਹੈ।
ਇਸਤਰੀ ਕੇ ਸੰਯੋਗ ਕੋ ਪਾਏ,
ਕਹਿੰਦੇ ਇਸਤਰੀ ਦੇ ਨਾਲ ਇਹਦਾ ਸੰਯੋਗ ਹੁੰਦਾ, ਇਸਤਰੀ ਦੇ ਨਾਲ ਇਹਦਾ ਸੰਬੰਧ ਜੁੜਦਾ ਹੈ।
ਰਜ ਕੋ ਰੁਦਰ ਵੀਰਜ ਲਪਟੰਤ,
ਕਹਿੰਦੇ ਉਸ ਵਕਤ ਫਿਰ ਪਿਤਾ ਦੇ ਬਿੰਦ ਤੇ ਮਾਤਾ ਦੇ ਰਕਤ ਦੋਨਾਂ ਦਾ ਸੁਮੇਲ ਹੁੰਦਾ ਹੈ ਤੇ ਪਿਓ ਦੇ ਬਿੰਦ ਤੋਂ ਔਰ ਮਾਤਾ ਦੇ ਰਕਤ ਤੋਂ ਫਿਰ ਭਾਰੀ ਦੁੱਖ ਪਾਉਂਦਾ, ਔਰ ਉਸ ਰਕਤ ਦੇ ਵਿੱਚ ਜਿਹੜਾ ਬੜਾ ਮਲੀਨ ਰਕਤ ਹੁੰਦਾ ਹੈ ਉਸ ਰਕਤ ਦੇ ਵਿੱਚ ਉਸ ਬਿੰਦ ਦਾ ਮੇਲ ਹੁੰਦਾ ਤੇ ਉਹਦੇ ਵਿੱਚ ਲਪੇਟਿਆ ਜਾਂਦਾ ਹੈ।
ਗੁਲਕਾ ਸਮੇ ਗ੍ਰਭ ਥਲ ਥਿਰੇ ਅੰਤ,
ਇੱਕ ਗੁਲਕਾ ਦੇ ਸਮਾਨ, ਗੋਲੀ ਦੇ ਸਮਾਨ ਮਾਤਾ ਦੇ ਫਿਰ ਗਰਭਾਸ਼ੇ ਦੇ ਵਿੱਚ ਜਾ ਕੇ ਟਿਕ ਜਾਂਦਾ ਹੈ।
ਤੈ ਨੌ ਮਾਸ ਬਾਸ ਕੋ ਪਾਏ,
ਉੱਥੇ ਨੌ ਮਹੀਨਿਆਂ ਦਾ ਕਸ਼ਟ ਭੋਗਦਾ ਮਾਤਾ ਦੇ ਉਦਰ ਵਿੱਚ, ਨੌ ਮਹੀਨਿਆਂ ਤੱਕ ਉੱਥੇ ਵੱਡਾ ਭਾਰੀ ਕਸ਼ਟ ਚੱਲਦਾ ਹੈ, ਦੁੱਖ ਭੋਗਦਾ ਹੈ।
ਦੁੱਖ ਭੋਗੇ ਬਨ ਸਿਰ ਤਰਵਾਏ,
ਉੱਥੇ ਦੁੱਖ ਭੋਗਦਾ ਸਿਰ ਥੱਲੇ ਪੈਰ ਉੱਪਰ। ਮਹਾਰਾਜ ਜੀ ਦੇ ਬਚਨ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ, ਕਿ ਸਿਰ ਤਲੈ ਪੈਰ ਉੱਪਰੋ ਵਸੰਦੋ ਕੁਹੱਥੜੈ ਥਾਏ, ਸਿਰ ਥੱਲੇ ਪੈਰ ਉੱਪਰ ਫਿਰ ਕੁਹੱਥੜੈ ਕਹਿੰਦੇ ਨੇ ਕੁਝ ਹੀ ਥਾਂ ਦੇ ਉੱਤੇ ਇਹਦਾ ਨਿਵਾਸ ਹੁੰਦਾ ਹੈ, ਉਸ ਨਿਵਾਸ ਦੇ ਵਿੱਚ ਫਿਰ ਦੁੱਖ ਭੋਗਦਾ ਹੈ।
ਮਿਲਿਓ ਰਹੇ ਮਲ ਮੂਤਰ ਕੇ ਸੰਗ,
ਮਾਤਾ ਦੇ ਪੇਟ ਦਾ ਮਲ ਮੂਤਰ ਕੋਲੋਂ ਹੀ ਲੰਘਦਾ, ਇਹਦੇ ਮੁਖ ਦੇ ਕੋਲੋਂ ਉਹਦੇ ਵਿੱਚ ਫਿਰ ਮਿਲਿਆ ਰਹਿੰਦਾ ਹੈ।
ਬਨੇ ਬ੍ਰਦੇ ਕਾਇਆ ਸਰਬੰਗ,
ਫਿਰ ਇਹਦੀ ਕਾਇਆ ਵਧਦੀ ਹੈ, ਇਹਦੇ ਸਰੀਰ ਦੇ ਅੰਗ ਜਿਹੜੇ ਨੇ ਜਿਵੇਂ ਜਿਵੇਂ ਸਮਾਂ ਨੌ ਮਹੀਨਿਆਂ ਦਾ ਬੀਤਦਾ ਤਿਵੇਂ ਤਿਵੇਂ ਵਧਦੇ ਹਨ।
ਕਸ਼ਟ ਗਰਭ ਕੇ ਗਿਨੇ ਨਾ ਜਾਏ,
ਉਸ ਗਰਭਾਸ਼ੇ ਦੇ ਵਿੱਚ ਕਿੰਨੇ ਭਾਰੀ ਕਸ਼ਟ ਨੇ ਉਹ ਗਿਣੇ ਨਹੀਂ ਜਾਂਦੇ, ਉਸ ਗਰਭਾਸ਼ੇ ਦੇ ਜਿਹੜੇ ਦੁੱਖ ਨੇ ਉਹ ਗਿਣੇ ਨਹੀਂ ਜਾਂਦੇ। ਉੱਥੇ ਤਾਂ ਫਿਰ ਮਿੰਨਤਾਂ ਕਰਦਾ ਵਾਹਿਗੁਰੂ ਅੱਗੇ, ਵਾਹਿਗੁਰੂ ਕਿਰਪਾ ਕਰਕੇ ਦਇਆ ਕਰਕੇ ਮੈਨੂੰ ਇਸ ਗਰਭ ਜੋਨੀ ਚੋਂ ਕੱਢ ਲੈ, ਮੈਂ ਤੇਰੀ ਬੰਦਗੀ ਕਰਾਂਗਾ, ਮੈਂ ਤੇਰਾ ਸਿਮਰਨ ਕਰਾਂਗਾ, ਇਸ ਤਰ੍ਹਾਂ ਬੇਨਤੀਆਂ ਕਰਦਾ।
ਜਿਨ ਕੋ ਸੁਨ ਰੋਮਾਂਚੋ ਆਏ,
ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜਾ ਉਹ ਗਰਭਾਸ਼ੇ ਵਿੱਚ ਦੁੱਖ ਭੋਗਦਾ ਨਾ, ਇਹ ਬੱਚਾ ਬਣ ਕੇ ਜੀਵ ਬਣ ਕੇ, ਕਹਿੰਦੇ ਜਦੋਂ ਉਸ ਸਮੇਂ ਨੂੰ ਚੇਤੇ ਕਰੀਦਾ ਤੇ ਸਰੀਰ ਦੇ ਰੋਮ ਖੜੇ ਹੋ ਜਾਂਦੇ ਨੇ, ਸਰੀਰ ਦੇ ਰੋਮ ਖੜੇ ਹੋ ਜਾਂਦੇ ਨੇ ਉਸ ਦੁੱਖ ਨੂੰ ਚੇਤੇ ਕਰਕੇ।
ਨੀਟ ਨੀਟ ਬਾਹਰ ਕੋ ਆਵੇ,
ਫਿਰ ਯੋਨੀ ਰਾਹੀ ਇਹਦਾ ਜਨਮ ਹੁੰਦਾ, ਫਿਰ ਨੀਟ ਨੀਟ ਕਰਕੇ ਜਦੋਂ ਇਹ ਬਾਹਰ ਆਉਂਦਾ ਹੈ।
ਦੁਆਰ ਤੰਗ ਤਨ ਥੂਲ ਵਡੇਰਾ,
ਉਹ ਯੋਨੀ ਦਾ ਆਕਾਰ ਛੋਟਾ, ਇਹਦਾ ਤਨ ਥੂਲ ਹੈ ਵਡੇਰਾ ਹੈ।
ਜੰਤੀ ਸਮ ਖੈਂਚੀਏ ਤਿਸ ਬੇਰਾ।
ਜਿਵੇਂ ਸੁਨਾਰਾ ਤਾਰ ਖਿੱਚਦਾ ਨਾ, ਕਹਿੰਦੇ ਇਸ ਵਾਂਗ ਤਾਰ ਖਿੱਚਣ ਦੇ ਵਾਂਗ ਇਹਦਾ ਤਨ ਖਿੱਚਿਆ ਜਾਂਦਾ ਹੈ।
ਆਪ ਦੁਖੀ ਜਨਨੀ ਦੁਖ ਦੇਤ।
ਆਪ ਵੀ ਦੁਖੀ ਹੁੰਦਾ ਜਨਮ ਸਮੇਂ, ਤੇ ਜਿਸ ਮਾਂ ਦੇ ਉਧਰ ਤੋਂ ਜਨਮ ਲੈ ਰਿਹਾ ਉਸ ਮਾਂ ਨੂੰ ਵੀ ਪੀੜਾ ਦਿੰਦਾ ਹੈ ਆਪ, ਕਿਉਂਕਿ ਬੱਚੇ ਨੂੰ ਵੀ ਉਸ ਸਮੇਂ ਜਨਮ ਦੀ ਪੀੜਾ ਵਿਆਪਦੀ ਹੈ। ਕਹਿੰਦੇ ਆਪ ਵੀ ਦੁਖੀ ਹੁੰਦਾ ਹੈ ਔਰ ਮਾਂ ਨੂੰ ਵੀ ਦੁੱਖ ਦਿੰਦਾ ਹੈ।
ਨਿਤ ਸਤ ਗਿਰਤਾ ਹੋਤ ਅਚੇਤ।
ਔਰ ਅਚੇਤ ਹੋ ਕੇ ਬਾਹਰ ਨਿਕਲ ਕੇ ਡਿੱਗ ਪੈਂਦਾ ਹੈ।
ਯਥਾ ਬਿਰਣ ਤੇ ਪਰੇ ਸੁਕੀਰਾ।
ਇਹੋ ਜਿਹੀ ਹਾਲਤ ਹੁੰਦੀ ਹੈ ਜਿਸ ਵੇਲੇ ਮਾਤਾ ਦੇ ਉਧਰ ਵਿੱਚੋਂ ਨਿਕਲਦਾ ਹੈ, ਕਹਿੰਦੇ ਇਸ ਤਰ੍ਹਾਂ ਡਿੱਗ ਪੈਂਦਾ ਬਾਹਰ, ਕਹਿੰਦੇ ਜਿਵੇਂ ਕਿਸੇ ਫੋੜੇ ਦੇ ਵਿੱਚੋਂ ਕੀੜਾ ਨਿਕਲ ਕੇ ਬਾਹਰ ਡਿੱਗ ਪੈਂਦਾ ਹੈ, ਸਰੀਰ ਤੇ ਕਿਸੇ ਲੱਗੇ ਜ਼ਖਮ ਵਿੱਚੋਂ ਕੀੜਾ ਨਿਕਲ ਕੇ ਬਾਹਰ ਡਿੱਗਦਾ ਹੈ।
ਤਿਮ ਬਾਹਰ ਪਾ ਬਹੁ ਦੁੱਖ ਪੀਰਾ।
ਬਾਹਰ ਆਉਂਦਾ ਬੜਾ ਬਹੁਤ ਭਾਰੀ ਦੁੱਖ ਪਾਉਂਦਾ। ਖਾਲਸਾ ਜੀ ਇਹ ਜਨਮ ਦਾ ਦੁੱਖ ਦੱਸ ਰਹੇ ਨੇ ਕਿ ਜਨਮ ਦਾ ਕਿੱਡਾ ਵੱਡਾ ਦੁੱਖ ਹੈ। ਏਦਾਂ ਨੀ ਮਹਾਂਪੁਰਖਾਂ ਨੇ ਬੇਨਤੀਆਂ ਕੀਤੀਆਂ ਵਾਹਿਗੁਰੂ ਸਾਡਾ ਜਨਮ ਮਰਨ ਦਾ ਦੁੱਖ ਨਿਵਾਰ ਦੇ, ਅੱਜ ਸਵੇਰੇ ਹੁਕਮਨਾਮਾ ਵੀ ਸਾਹਿਬ ਨੇ ਬਖਸ਼ਿਆ ਪ੍ਰਭ ਜਨਮ ਮਰਨ ਨਿਵਾਰ, ਕਿਉਂਕਿ ਬੜਾ ਡਾਢਾ ਦੁੱਖ ਹੈ ਜਨਮ ਤੇ ਮਰਨ ਦਾ। ਇਸ ਕਰਕੇ ਬੇਨਤੀਆਂ ਕਰਦੇ ਨੇ ਮਹਾਂਪੁਰਖ, ਭਗਤ ਜਨ ਬੇਨਤੀਆਂ ਕਰਦੇ ਸਾਡਾ ਜਨਮ ਮਰਨ ਕੱਟ ਦੇ। ਕਹਿੰਦੇ ਇਸ ਤਰ੍ਹਾਂ ਫਿਰ ਬੜਾ ਭਾਰੀ ਦੁੱਖ ਪਾਉਂਦਾ ਹੈ।
ਇਤਕ ਸਮੇਂ ਮੈਂ ਚੇਤਨ ਹੋਏ।
ਜਿਸ ਵੇਲੇ ਦਾ ਜਨਮ ਹੁੰਦਾ ਉਸ ਵੇਲੇ ਬਿਲਕੁਲ ਇਹਦੀ ਸੁੱਧ ਖਤਮ ਹੋ ਜਾਂਦੀ ਹੈ, ਕਿਉਂਕਿ ਇਕਦਮ ਨਵੀਂ ਦੁਨੀਆਂ ਚ ਆ ਜਾਂਦਾ। ਕਿੱਥੇ ਮਾਤਾ ਦੇ ਉਧਰ ਦੇ ਹਨੇਰੇ ਵਿੱਚ ਇਕਦਮ ਰੋਸ਼ਨੀ ਵਿੱਚ ਆ ਜਾਂਦਾ, ਪ੍ਰਕਾਸ਼ ਵਿੱਚ ਆ ਜਾਂਦਾ, ਅੱਖਾਂ ਖੁੱਲ ਜਾਂਦੀਆਂ ਨੇ, ਆਲੇ ਦੁਆਲੇ ਲੋਕਾਂ ਨੂੰ ਵੇਖਦਾ, ਹੱਥ ਲਾਉਂਦਿਆਂ ਵੇਖਦਾ, ਇਕਦਮ ਇਹਦੀ ਦੁਨੀਆਂ ਬਦਲ ਜਾਂਦੀ ਤੇ ਅਚੇਤ ਹੀ ਹੋ ਜਾਂਦਾ। ਹੌਲੇ ਹੌਲੇ ਫਿਰ ਇਹਨੂੰ ਸੋਝੀ ਆਉਣੀ ਸ਼ੁਰੂ ਹੁੰਦੀ ਹੈ, ਹੌਲੇ ਹੌਲੇ ਫਿਰ ਇਹਨੂੰ ਸੋਝੀ ਆਉਂਦੀ ਹੈ, ਚੇਤਨਤਾ ਵਿੱਚ ਆਉਂਦਾ ਹੈ।
ਸੁੱਧ ਕੋ ਪਾਏ ਉਠਤ ਐ ਰੋਏ।
ਥੋੜੀ ਜਿਹੀ ਸੁੱਧ ਆਉਂਦੀ ਹੈ ਫਿਰ ਰੋਂਦਾ, ਫਿਰ ਇਕਦਮ ਰੋਣਾ ਸ਼ੁਰੂ ਕਰ ਦਿੰਦਾ ਹੈ।
ਬਾਲ ਅਵਸਥਾ ਮੈਂ ਦੁੱਖ ਘਣੇ।
ਇਸ ਤਰ੍ਹਾਂ ਬਾਲ ਅਵਸਥਾ ਦੇ ਵਿੱਚ ਵੱਡੇ ਭਾਰੀ ਦੁੱਖ ਘਣੇ ਘਣੇ ਦੁੱਖ ਨੇ, ਬਚਪਨ ਦੇ ਵਿੱਚ ਵੀ ਘਣੇ ਦੁੱਖ ਨੇ।
ਰਾਵ ਰੰਕ ਕੇ ਇਹ ਸਭ ਬਨੇ।
ਇਹ ਜਿਹੜੇ ਦੁੱਖ ਨੇ ਬਚਪਨ ਦੇ, ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ ਹੈ, ਦੋਵਾਂ ਨੂੰ ਇੱਕੋ ਜਿਹਾ ਭੋਗਣਾ ਪੈਂਦਾ, ਦੋਹਾਂ ਨੂੰ ਇੱਕੋ ਜਿਹਾ ਹੀ ਭੋਗਣਾ ਪੈਂਦਾ ਹੈ।
ਸਗਰੇ ਗਰਭ ਵਿਖੇ ਪਰੇ ਆਵੇ।
ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਭਿਖਾਰੀ ਆਉਂਦੇ ਤਾਂ ਸਾਰੇ ਗਰਭ ਰਾਹੀ ਨੇ ਨਾ, ਆਉਣਾ ਤੇ ਸਾਰਿਆਂ ਨੂੰ ਗਰਭਾਸ਼ਿਆਂ ਰਾਹੀਂ ਆਉਣਾ ਪੈਂਦਾ ਹੈ।
ਬਾਲ ਮੂੜ ਰੋਦਨ ਤਪਤਾਵੇ।
ਬਾਲਕ ਰੋਂਦਾ ਹੈ, ਬੱਚਾ ਮੂਰਖ ਹੁੰਦਾ ਤੇ ਰੋਂਦਾ ਹੈ, ਦੁਖੀ ਹੁੰਦਾ। ਕਹਿੰਦੇ ਇਸ ਤਰ੍ਹਾਂ ਜਿਹੜਾ ਰਾਜਾ ਵੀ ਹੈ ਭਾਵੇਂ ਕੋਈ ਭਿਖਾਰੀ ਵੀ ਹੈ, ਉਹਨੂੰ ਵੀ ਇਸੇ ਤਰ੍ਹਾਂ ਮੂਰਖਤਾ ਦੇ ਵਿੱਚ ਰੋਣਾ ਪੈਂਦਾ ਹੈ।
ਕਸ਼ਟ ਹੋਤ ਨੇ ਜਾਤ ਬਤਾਇਓ।
ਕਹਿੰਦੇ ਕੋਈ ਪੇਟ ਚ ਦਰਦ ਹੈ, ਰੋਂਦਾ ਹੈ, ਕੁਰਲਾਉਂਦਾ ਹੈ, ਪਰ ਬੋਲ ਕੇ ਦੱਸ ਨਹੀਂ ਸਕਦਾ ਵੀ ਮੇਰੇ ਢਿੱਡ ਪੀੜ ਹੈ। ਬੱਚਾ ਰੋਂਦਾ ਕੁਰਲਾਉਂਦਾ, ਕੀ ਦਰਦ ਹੋ ਰਿਹਾ, ਉਹ ਬੋਲ ਕੇ ਨਹੀਂ ਦੱਸ ਸਕਦਾ ਕਿੱਡਾ ਵੱਡਾ ਦੁੱਖ ਹੈ। ਆਪਾਂ ਬੇਜ਼ਬਾਨੇ ਪਸ਼ੂਆਂ ਨੂੰ ਵੇਖਦੇ ਹਾਂ, ਕੋਈ ਪਸ਼ੂ ਮੁਸ਼ਕਲ ਵਿੱਚ ਹੋਵੇ, ਤੜਫਦਾ ਹੋਵੇ, ਆਪਾਂ ਕਹਿੰਦੇ ਖਬਰੇ ਇਹਨੂੰ ਕੀ ਦਰਦ ਹੈ, ਜੇ ਕੋਈ ਬੰਦਾ ਹੋਵੇ ਤਾਂ ਬੋਲ ਕੇ ਦੱਸ ਹੀ ਦੇਵੇ ਵੀ ਮੈਨੂੰ ਆਹ ਦੁੱਖ ਹੈ। ਤੇ ਬਾਲਕ ਦੀ ਵੀ ਤਾਂ ਇਹੀ ਹਾਲਤ ਹੁੰਦੀ ਹੈ ਨਾ, ਉਹਦੇ ਵਿੱਚ ਵੀ ਤਾਂ ਕਸ਼ਟ ਹੁੰਦਾ, ਕੋਈ ਦੁੱਖ ਹੁੰਦਾ, ਉਸ ਦੁੱਖ ਨੂੰ ਉਹ ਬੋਲ ਕੇ ਨਹੀਂ ਦੱਸ ਸਕਦਾ ਕਿੱਡਾ ਵੱਡਾ ਡਾਢਾ ਦੁੱਖ ਹੈ। ਵੀ ਇੱਕ ਦੁਖੀ ਹੋਵੇ, ਦੂਜਾ ਬੋਲ ਵੀ ਨਾ ਸਕੇ, ਕਿੱਡਾ ਵੱਡਾ ਦੁੱਖ ਬਣ ਗਿਆ।
ਸਦਾ ਅਸ਼ੁੱਚ ਡੈਕਤ ਡਰ ਪਾਇਓ।
ਜਿਹਾ ਮੈੜਾ ਕੁਚੈੜਾ ਬਣ ਕੇ ਰਹਿੰਦਾ, ਸਰੀਰ ਦੀ ਕਿਰਿਆ ਉੱਥੇ ਹੀ ਮੰਜੇ ਬਿਸਤਰੇ ਤੇ ਕਰੀ ਜਾਂਦਾ, ਅਸੁੱਚ ਜਿਹਾ ਮੈੜਾ ਕੁਚੈੜਾ ਬਣ ਕੇ ਰਹਿੰਦਾ ਹੈ।
ਰਹੇ ਅਸ਼ਕਤ ਕਿਰਿਆ ਨੇ ਹੋਏ।
ਔਰ ਅਸ਼ਕਤ ਹੋ ਜਾਂਦਾ ਸਰੀਰ ਕਰਕੇ, ਕਿਰਿਆ ਨਹੀਂ ਹੋ ਸਕਦੀ ਪੂਰਨ ਸਰੀਰ ਤੇ, ਆਪ ਉੱਠ ਕੇ ਕਿਰਿਆ ਨਹੀਂ ਕਰਨ ਜਾ ਸਕਦਾ।
ਜਾਚੇ ਚੰਦ ਕਹਾਂ ਦੇ ਕੋਏ।
ਬੱਚਾ ਆਕਾਸ਼ ਵਿੱਚ ਚੰਨ ਚੜਿਆ ਵੇਖ ਲਿਆ, ਹੱਥ ਕਰਕੇ ਕਹਿੰਦਾ ਮਾਂ ਨੂੰ ਮੈਨੂੰ ਚੰਨ ਚਾਹੀਦਾ, ਜਿਉਂ ਜਿੱਦ ਕਰਨ ਲੱਗਾ ਚੰਨ ਚਾਹੀਦਾ, ਹੁਣ ਜਿੱਦ ਕਰਨ ਲੱਗ ਪਿਆ, ਹੁਣ ਮਾਂ ਚੰਨ ਕਿੱਥੋਂ ਲਿਆ ਕੇ ਦੇਵੇ, ਰੋਂਦਾ ਰੋਂਦਾ ਹੀ ਨਹੀਂ ਬਸ ਕਰਦਾ, ਮੈਨੂੰ ਤਾਂ ਚਾਹੀਦਾ, ਜਿੱਦ ਕਰ ਲਈ ਨਾ ਬਾਲਕ ਨੇ। ਕਹਿੰਦੇ ਕਿੱਡੀ ਮੂਰਖਤਾ, ਵੀ ਆਕਾਸ਼ ਵਿੱਚੋਂ ਚੰਨ ਚਾਹੁੰਦਾ, ਇਹਦੇ ਤੋਂ ਵੱਡਾ ਮੂਰਖ ਹੋਰ ਕਿਹੜਾ ਹੋ ਸਕਦਾ। ਵੱਡਾ ਹੋ ਕੇ ਮੁੜ ਕੇ ਟਾਰਾ ਮਾਰਦਾ, ਕਹਿੰਦਾ ਮੇਰੇ ਜਿਹਾ ਸਿਆਣਾ ਕੋਈ ਨੀ। ਕਹਿੰਦੇ ਉਦੋਂ ਵੀ ਤੂੰ ਹੀ ਸੀ, ਉਦੋਂ ਵੀ ਤਾਂ ਤੂੰ ਹੀ ਸੀ ਜਦੋਂ ਮੰਜੇ ਤੇ ਪਿਆ ਚੰਨ ਮੰਗ ਲਿਆ ਵੀ ਮੈਨੂੰ ਚੰਨ ਚਾਹੀਦਾ, ਹੁਣ ਚੰਨ ਕੌਣ ਲਿਆ ਕੇ ਦੇਵੇ? ਕਿੱਡੀ ਮੂਰਖਤਾ ਵਾਲੀ ਗੱਲ ਹੈ।
ਇਤਿਆਦਕ ਸੰਕਟ ਗਨ ਪਾਏ,
ਇਤਿਆਦਕ ਬੜੇ ਭਾਰੀ ਸੰਕਟ ਪਾਉਂਦਾ ਹੈ।
ਪਾਇਓ ਤਰਨ ਤਰਨੀ ਚਿਤ ਲਾਏ,
ਜਵਾਨ ਹੋ ਗਿਆ ਫਿਰ ਭਾਰੀ ਜਵਾਨੀ ਦੀ ਅਵਸਥਾ ਵਿਚ ਪਹੁੰਚਿਆ ਤੇ ਉਸ ਵੇਲੇ ਤਰਨੀ ਨਾਲ ਚਿੱਤ ਲਾ ਲਿਆ।
ਵਧੇ ਵਿਕਾਰ ਅਨੇਕ ਪ੍ਰਕਾਰ,
ਵਿਕਾਰ ਵਧਣ ਲੱਗ ਪਏ ਜਵਾਨੀ ਦੇ ਵਿਚ ਤੇ ਵਿਕਾਰ ਵੱਧ ਪਏ।
ਸ਼ਤਰੂ ਮਿੱਤਰ ਕਰ ਬੰਦ ਅਖਾਰਾ,
ਫਿਰ ਦੁਸ਼ਮਣ ਬਣਾ ਲਏ, ਮਿੱਤਰ ਬਣਾ ਲਏ, ਅਖਾੜੇ ਬੰਨ ਲਏ ਨੇ, ਕਹਿੰਦਾ ਆਹ ਜਗ੍ਹਾ ਮੇਰੀ ਆ ਤੇਰੀ, ਫਿਰ ਕਹਿੰਦੇ ਇਸ ਪ੍ਰਕਾਰ ਦੀ ਦੁਸ਼ਮਣੀ ਵਿਚ ਵਿਵਾਦ ਵਿਚ ਪੈ ਗਿਆ।
ਜਯੋ ਪਦਾਰਥ ਹੱਥ ਨ ਆਏ,
ਸਾਰੇ ਪਦਾਰਥ ਚਾਹੁੰਦਾ ਪਰ ਹੱਥ ਨਹੀਂ ਆਉਂਦੇ।
ਜੋ ਪ੍ਰਾਪਤ ਸੋਨੇ ਖੁਸ ਜਾਏ,
ਡਰ ਲੱਗਾ ਰਹਿੰਦਾ ਮਨ ਚ, ਡਰਦਾ ਰਹਿੰਦਾ ਵੀ ਜਿਹੜਾ ਮੇਰੇ ਕੋਲ ਹੈ ਕਿਤੇ ਵੀ ਨਾ ਖੋਇਆ ਜਾਏ, ਹੋਰ ਚਾਹੁੰਦਾ ਉਹ ਆਉਂਦੇ ਨਹੀਂ, ਜਿਹੜਾ ਕੋਲ ਹੈ ਕਿਤੇ ਉਹ ਵੀ ਨਾ ਖੋਇਆ ਜਾਵੇ, ਇਸ ਤਰ੍ਹਾਂ ਦਾ ਡਾਰੇ ਦੇ ਮਨ ਚ ਲੱਗਾ ਰਹਿੰਦਾ।
ਜਿਤ ਕਿਤ ਧਨ ਕੋ ਲੈ ਬੇਹੇਤ,
ਕਿਧਰ ਧਨ ਲੈਣ ਵਾਸਤੇ ਦੌੜਿਆ ਫਿਰਦਾ ਹੈ।
ਯਤਨ ਕਰਤ ਬਲ ਬੁੱਧ ਸਮੇਤ,
ਆਪਣੀ ਬੁੱਧੀ ਦਾ ਬਲ ਲਾ ਕੇ, ਸਰੀਰ ਦਾ ਬਲ ਲਾ ਕੇ ਯਤਨ ਕਰਦਾ ਹੈ।
ਤ੍ਰਿਪਤ ਹੋਣ ਲੱਗ ਪ੍ਰਾਪਤ ਨਾਈ,
ਕਹਿੰਦੇ ਰਜਦਾ ਹੀ ਨਹੀਂ, ਪ੍ਰਾਪਤ ਹੋ ਵੀ ਜਾਵੇ ਤਾਂ ਵੀ ਤ੍ਰਿਪਤ ਨਹੀਂ ਹੁੰਦਾ।
ਬੋਲੇ ਪੂਰੇ ਨਾ ਧਰਮ ਰਖਾਈ,
ਝੂਠ ਬੋਲਦਾ, ਧਰਮ ਦੀ ਰਾਖੀ ਨਹੀਂ ਕਰਦਾ, ਧਰਮ ਨਹੀਂ ਰੱਖਦਾ।
ਪਇਓ ਬ੍ਰਿਧ ਨਿਰਬਲ ਤਨ ਰਹਿਓ,
ਆਖਰਕਾਰ ਜਵਾਨੀ ਕਿਹੜਾ ਸਦਾ ਰਹਿਣੀ ਸੀ, ਚਲੀ ਗਈ, ਬੁੱਢਾ ਹੋ ਗਿਆ, ਸਰੀਰ ਬਿਰਧ ਹੋ ਗਿਆ, ਹੁਣ ਤਨ ਸੁੱਕ ਗਿਆ, ਪਿੰਜਰ ਬਣ ਗਿਆ।
ਜੀਰਣ ਅਦਕ ਜਰਜਰੀ ਲਇਓ,
ਜੀਰਣ ਹੋ ਗਈ ਉਮਰ, ਸਰੀਰ ਜਰਜਰੀ ਹੋ ਗਿਆ, ਅੱਖਾਂ ਵਿਚੋਂ ਵਿਖਦਾ ਨਹੀਂ, ਜ਼ੁਬਾਨ ਤੋਂ ਸ਼ੁੱਧ ਬੋਲ ਨਹੀਂ ਸਕਦਾ, ਕੰਨਾਂ ਚ ਸੁਣ ਨਹੀਂ ਸਕਦਾ। ਨੈਨੋ ਨੀਰ ਬਹਿ ਤਨ ਖੀਨਾ ਭਏ, ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰਾ, ਅਬ ਕਿਆ ਕਰਾ ਪਰਾਨੀ, ਇਹੋ ਜੀ ਹਾਲਤ ਬਣ ਗਈ।
ਖਾਂਸੀ ਆਦ ਵਿਆਦ ਹੋਏ ਬ੍ਰਿੰਦ,
ਖਾਂਸੀ ਆਦਿਕ ਜਿਹੜੀਆਂ ਬਿਮਾਰੀਆਂ ਨੇ, ਵਿਆਧੀਆਂ ਨੇ, ਉਹ ਬੁਢੇਪੇ ਵਿਚ ਆ ਕੇ ਚਿੰਬੜ ਗਈਆਂ, ਹੁਣ ਉਹ ਠੀਕ ਨਹੀਂ ਹੁੰਦੀਆਂ। ਡਾਕਟਰ ਵੀ ਕਹਿੰਦੇ ਨੇ ਵੀ ਹੁਣ ਰੋਗਾਂ ਨਾਲ ਲੜਨ ਦੀ ਓਨੀ ਸ਼ਕਤੀ ਨਹੀਂ ਰਹੀ।
ਅਪਮਾਨਤ ਪਰਿਵਾਰ ਬਿਲੰਦ,
ਜਦੋਂ ਖੰਘਦਾ ਤੇ ਘਰ ਦੇ ਬੱਚੇ ਵੀ ਉੱਠ ਉੱਠ ਕੇ ਗਾਲਾਂ ਕੱਢਦੇ ਨੇ, ਬੁੱਢਿਆ ਸੌਂਦਾ ਨੀ, ਤੂੰ ਟਿਕਦਾ ਨੀ, ਨਾ ਤੂੰ ਸੌਣਾ ਨਾ ਸੌਣ ਦੇਣਾ, ਉਹ ਵੀ ਫਿਰ ਸਗੋਂ ਉੱਠ ਉੱਠ ਕੇ ਕਬੋਲ ਬੋਲਦੇ ਨੇ।
ਸੰਕਟ ਅਦਕ ਪਾਏ ਮਰ ਰਹੇ,
ਇੱਦਾਂ ਸੰਕਟ ਪਾ ਕੇ ਆਖਰਕਾਰ ਮਰ ਜਾਂਦਾ, ਸਾਰੀ ਜ਼ਿੰਦਗੀ ਸੰਕਟ ਵਿੱਚੋਂ ਹੀ ਲੰਘੀ, ਸੰਕਟ ਪਾਉਂਦਾ ਪਾਉਂਦਾ ਹੀ ਅਖੀਰ ਨੂੰ ਮਰ ਜਾਂਦਾ।
ਜੀਵ ਗਤੀ ਜਿਮ ਕਿਆ ਕਰ ਕਹੇ,
ਇਹੀ ਹੈ ਜੀਵ ਦੀ ਗਤੀ, ਹੁਣ ਇਹਦੇ ਬਾਰੇ ਕੀ ਕਹੀਏ ਕੀ ਦੱਸੀਏ।
ਲੇਸ਼ ਮਾਤਰ ਦੁੱਖ ਵਰਣਨ ਕਰੇ,
ਭਾਈ ਸਾਹਿਬ ਦਇਆ ਸਿੰਘ ਜੀ ਕਹਿੰਦੇ ਵੀ ਹਾਲੇ ਤਾਂ ਥੋੜਾ ਜਿਹਾ ਦੁੱਖ ਵਰਣਨ ਕੀਤਾ, ਲੇਸ਼ ਮਾਤਰ ਹੀ, ਸਾਰੇ ਦੁੱਖ ਨਹੀਂ ਕਹੇ ਗਏ, ਥੋੜਾ ਜਿਹਾ ਹੀ ਵਰਣਨ ਕੀਤਾ ਹੈ।
ਸਰਬ ਜੇ ਕਹੇ ਗ੍ਰੰਥ ਇੱਕ ਭਰੇ,
ਸਾਰੇ ਦੁੱਖ ਦੱਸੀਏ ਨਾ ਬੰਦੇ ਦੇ ਜੀਵ ਦੇ ਵੀ ਕਿਹੜੇ ਕਿਹੜੇ ਦੁੱਖ ਨੇ, ਕਹਿੰਦੇ ਏਡਾ ਹੀ ਗ੍ਰੰਥ ਸੂਰਜ ਪ੍ਰਕਾਸ਼ ਵਰਗਾ ਹੋਰ ਬਣ ਜਾਏਗਾ, 5 ਸਾਲ ਉਹਦੀ ਕਥਾ ਹੋਈ ਜਾਏਗੀ ਫਿਰ ਮੁੜ ਕੇ, ਕਹਿੰਦੇ ਏਡਾ ਹੀ ਵੱਡਾ ਇੱਕ ਗ੍ਰੰਥ ਹੋਰ ਤਿਆਰ ਹੋ ਜਾਏਗਾ ਜੇ ਸਾਰੇ ਦੁੱਖ ਦੱਸੇ ਜੀਵ ਦੇ।
ਜਨਮ ਕਰੋੜੋ ਧਰ ਧਰ ਮਰਿਓ,
ਕਰੋੜਾਂ ਹੀ ਜਨਮ ਧਾਰ ਧਾਰ ਕੇ ਮਰਦਾ ਹੈ, ਕਰੋੜਾਂ ਹੀ ਜਨਮਾਂ ਵਿਚ ਭਟਕਦਾ ਹੈ।
ਕਿਸੇ ਸ਼ਰੀਰ ਵਿਖੇ ਨੈ ਥਿਰਿਓ,
ਕਿਸੇ ਸ਼ਰੀਰ ਦੇ ਵਿਚ ਪੱਕਾ ਥਿਰ ਨਹੀਂ ਰਹਿੰਦਾ, ਬਦਲਦਾ ਚਲਿਆ ਜਾਂਦਾ ਹੈ।
ਜਨਮ ਅਸੰਖ ਭਵਿੱਖਤ ਲਹੇ,
ਆਉਣ ਵਾਲੇ ਸਮੇਂ ਵਿਚ ਵੀ ਅਨੇਕਾਂ ਹੀ ਜਨਮ ਲੈਣੇ ਨੇ ਇਹਨੇ।
ਦੁੱਖ ਸੁੱਖ ਪੂਰ ਭੋਗ ਮਰ ਰਹੇ,
ਦੁੱਖ ਸੁੱਖ ਭੋਗ ਕੇ ਮਰ ਜਾਂਦਾ ਹੈ।
ਬਿਨ ਸਤਿਗੁਰ ਕੀ ਸ਼ਰਨੀ ਪਰੇ, ਕੋਏ ਨਾ ਬੰਦ ਖਲਾਸੀ ਕਰੇ।
ਸਤਨਾਮ ਸ੍ਰੀ ਸਤਿਗੁਰਾਂ ਦੀ ਸ਼ਰਨ ਪਏ ਬਿਨਾ ਇਹਨਾਂ ਦੁੱਖਾਂ ਤੋਂ ਕਿਸੇ ਨੇ ਬੰਦ ਖਲਾਸੀ ਨਹੀਂ ਕਰਨੀ। ਗੁਰੂ ਦੀ ਸ਼ਰਨ ਤੋਂ ਬਿਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਤੋਂ ਬਿਨਾਂ ਇਹ ਜਿਹੜੇ ਦੁੱਖ ਨੇ ਇਹਨਾਂ ਦੁੱਖਾਂ ਤੋਂ ਕਿਸੇ ਨੇ ਬੰਦ ਖਲਾਸੀ ਨਹੀਂ ਕਰਨੀ।
ਪੂਰ ਭਾਗ ਤੇ ਪਾਉ ਭਗਤ ਲੈ,
ਵੱਡੇ ਭਾਗ ਜਾਗਣ ਉਹਨਾਂ ਭਾਗਾਂ ਕਰਕੇ ਪ੍ਰੇਮਾ ਭਗਤੀ ਮਿਲਦੀ ਹੈ।
ਬਣੇ ਸਿੱਖ ਗੁਰ ਚਰਨ ਸ਼ਰਨ ਰਹੇ,
ਗੁਰੂ ਦਾ ਸਿੱਖ ਬਣਦਾ ਹੈ ਤੇ ਗੁਰੂ ਦੇ ਚਰਨਾਂ ਦੀ ਸ਼ਰਨ ਵਿਚ ਰਹਿੰਦਾ ਹੈ।
ਤਨ ਕਰ ਮਨ ਕਰ ਧਨ ਕਰ ਸੇਵਾ,
ਮਨ ਕਰਕੇ ਤਨ ਕਰਕੇ ਧਨ ਕਰਕੇ ਸੇਵਾ ਕਰੇ।
ਛਲ ਬਿਨ ਹੋਏ ਰਿਝਾਏ ਗੁਰ ਦੇਵਾ,
ਛਲ ਤੋਂ ਬਿਨਾਂ ਹੋ ਕੇ ਗੁਰੂ ਦੀ ਸੇਵਾ ਕਰਕੇ ਗੁਰੂ ਨੂੰ ਰਿਝਾਵੇ, ਗੁਰੂ ਨੂੰ ਪ੍ਰਸੰਨ ਕਰੇ।
ਲੈ ਉਪਦੇਸ਼ ਕਮਾਵੇ ਮਨ ਤੇ,
ਔਰ ਗੁਰੂ ਦਾ ਉਪਦੇਸ਼ ਲੈ ਕੇ ਆਪਣੇ ਮਨੋਂ ਕਮਾਵੇ, ਆਪਣੇ ਦਿਲੋਂ ਕਮਾਵੇ।
ਸੇਵਾ ਕਰੇ ਸਰਬਈ ਤਨ ਤੇ,
ਔਰ ਤਨ ਕਰਕੇ ਸਤਿਗੁਰਾਂ ਦੀ ਸੇਵਾ ਕਰੇ।
ਤੋ ਇਸ ਕੋ ਹੋਵਤ ਛੁਟਕਾਰਾ,
ਮੇਰੇ ਦਾ ਛੁਟਕਾਰਾ ਹੋ ਸਕਦਾ ਹੈ।
ਕਰਮ ਬੰਦ ਤਜ ਬਣੇ ਸੁਖਾਰਾ,
ਕਰਮਾਂ ਦੇ ਬੰਧਨਾਂ ਨੂੰ ਛੱਡ ਕੇ ਫਿਰ ਸੌਖਾ ਹੋ ਸਕਦਾ ਹੈ।
ਨਾਏ ਤਵਯੋ ਫਿਰਤ ਬਿਲ ਪਾਵਤ,
ਨਹੀਂ ਤਾਂ ਫਿਰ ਇਹ ਜਨਮ ਮਰਨ ਦਾ ਗੇੜਾ ਚੱਲਦਾ ਰਹਿੰਦਾ, ਉਹਦੇ ਵਿੱਚ ਹੀ ਬਹਿੰਦਾ ਬਿਰਲਾਪ ਕਰਦਾ ਹੈ।
ਜਗ ਸਮੁੰਦਰ ਤੋਂ ਪਾਰ ਨ ਪਾਵਤ,
ਇਸ ਜਗਤ ਰੂਪੀ ਸਮੁੰਦਰ ਤੋਂ ਫਿਰ ਇਹ ਪਾਰ ਨਹੀਂ ਉਤਰਦਾ।
ਦਇਆ ਸਿੰਘ ਉਪਦੇਸ਼ ਬਤਾਇਓ, ਸੁਨਤ ਖਾਲਸੇ ਘਰ ਸੁਖ ਪਾਇਓ।
ਇੱਥੋਂ ਤੱਕ ਭਾਈ ਦਇਆ ਸਿੰਘ ਜੀ ਨੇ ਖਾਲਸੇ ਨੂੰ ਉਪਦੇਸ਼ ਦਿੱਤਾ। ਭਾਈ ਦਇਆ ਸਿੰਘ ਜੀ ਵੱਲੋਂ ਦਿੱਤਾ ਹੋਇਆ ਖਾਲਸੇ ਨੂੰ ਉਪਦੇਸ਼ ਇੱਥੇ ਆ ਕੇ ਅੱਜ ਸਮਾਪਤ ਹੁੰਦਾ, ਜਿਸ ਉਪਦੇਸ਼ ਦੇ ਨਾਲ ਗੁਰਸਿੱਖਾਂ ਦੀ ਕਲਿਆਣ ਹੁੰਦੀ ਹੈ। ਉਹ ਪਵਿੱਤਰ ਪਾਵਨ ਉਪਦੇਸ਼ ਭਾਈ ਦਇਆ ਸਿੰਘ ਜੀ ਨੇ ਦਿੱਤਾ। ਇਹ ਕਥਾ ਜਿੱਥੇ ਭਾਈ ਦਇਆ ਸਿੰਘ ਜੀ ਦੇ ਜਿਹੜੇ ਪ੍ਰਸੰਗ ਨੇ ਉਹਨਾਂ ਦੀ ਸਮਾਪਤੀ ਹੋਈ ਹੈ। ਹੁਣ ਅੱਗੇ ਲੜੀ ਗੁਰੂ ਸਾਹਿਬ ਦੀ ਇਤਿਹਾਸ ਦੀ ਕਥਾ ਦੀ ਚੱਲੇਗੀ। ਗੁਰੂ ਸਾਹਿਬ ਦੇ ਕਵੀ ਆ ਰਹੇ ਨੇ, ਗੁਰੂ ਸਾਹਿਬ ਦੇ ਹਜ਼ੂਰੀ ਕਵੀ, ਕਲਗੀਆਂ ਵਾਲੇ ਪਾਤਸ਼ਾਹ ਦੇ ਛੰਦ ਬਣਾ ਕੇ ਉਪਮਾ ਦੇ, ਬੜੇ ਬੜੇ ਸੋਹਣੇ ਛੰਦ, ਕਮਾਲ ਦੀ ਕਥਾ ਹੈ। ਇਕ ਇਕ ਛੰਦ ਚ ਦਸਵੇਂ ਪਾਤਸ਼ਾਹ ਦੇ ਸੋਹਲੇ ਗਾਏ ਨੇ। ਹੇ ਬਾਜਾਂ ਵਾਲੇ ਪ੍ਰੀਤਮਾ, ਤੇਰੇ ਸੀਸ ਤੇ ਲੱਗੀ ਕਲਗੀ ਦੇ ਵਿਚ ਲੱਗੀ ਇਕ ਕਣੀ ਅਣੀ ਹੀਰੇ ਦੀ, ਵੇਖ ਵੇਖ ਚਿੱਤ ਖੁਲਾਸ ਵਿਚ ਆਉਂਦਾ ਏ। ਏਦਾਂ ਦੀਆਂ ਅਨੇਕਾਂ ਕਵਿਤਾਵਾਂ ਗਾ ਗਾ ਕੇ ਗੁਰੂ ਕਲਗੀ ਧਰ ਦਾ ਸੁਜਸ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ। ਮਹਾਰਾਜ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।